करजोरी नाम
करजोरी
श्री हर कृष्ण मनाओ तेग बहादुर वाहिगुरु परम श्री गुरु गोविंद तरों तरा पर पन पन वाहिगुरु पन बंदा बार बार एकंकार सतगुरु ते प्रसाद वाहे गुरु जी की फतेह बेगन बिनाशन वाहे गुरु जी की फतेह बेगन बिनाशन सोए
दोहेरा मारियो जबै बेवास्ते चित खालसै वध्यो हुलास तुरकन को संसो परयो भयो उन्हें बो नाश
वाहिगुरु जी का खालसा
वाहिगुरु जी की फतेह
परम सत्कार योग सन्मान योग गुरु का खास रूप गुरु खालसा साध संगत पतत पावन भगत वछल कृपा निधान अनाथ नाथ जगत गुरु श्री गुरु ग्रंथ साहिब जी महाराज जी के पावन पवित्र चरणा विच संध्या वेले दे सजे हुए दवाना च हाजरियां भर के कतर होके श्री गुर पंथ प्रकाश दी चल रही इतिहास दी लड़ीवार कथा बहुत ही अदब सत्कार श्रद्धा और भावना सहित सरवण कर रहे सूबे लाहौर ने बहुत सारी फौज इकट्ठी करके दीन मजहब के नां ते सिंघां ते हमला करन वास्ते तैयारियां कीतियां और हमला कीता है अनेकां थाई सिंघां दा नुकसान भी होया सिंघां दे चार जथे बने हुए ने चारां जथियां चों एक जथा भगवंत खत्री की हवेली भरतपुर पिंड दे विच उत्थे जा के किर गए जिहड़ी इह बिवास्ते की फौज सी ताजी भर्ती की हुई फौज ते 1000 सूरमा जो दिल्ली तो चल के आया सी इन्हां ने सिंघां ते हमला बोल दिता पर परमेशर की रखिया हुई और अकाल पुरख ने रखिया करदिया खालसे दे उत्ते कृपा दृष्टि की तो सिंह दुश्मन दे घेरे नूं चीर के निकल गए बाकी होर फौजा भी सिंघां दीआं आण इकट्ठियां होईआं ते सिंघां ने गुरमता कीता कि इन्हां पापियां ते हमला करिए इह लाहौर चले ने कहिंदे ने असीं पंथ नूं भजा दित्ता है इन्हां नूं दस दईए कि पंथ दे नाल लड़ना खालसे दे नाल लड़ना कोई सौखी बात नहीं तकरीबन 1000 सिंघां ने भीलोवाल जिथे तुरक उतरे हुए सन लाहौर दे नेड़े ही इह भीलोवाल ग्राम है उत्थे उतरे हुए तुरकां ते हमला कीता इहो जी कटा वड कीती कि तुरकां नूं अपनी नानी चेते आ गई इन्हां नूं उस वक्त पता लगा कि असी जिन्हां सिंघां नूं कहिंदे सी मुका दित्ता इह तां सानूं मुकाण आ पहुंचे ने बड़ी वड्डी भारी कटावड होई अनेकां तुरक मारे गए जिहड़े पिंड भीलोवाल दे विच प्रवेश कर गए केवल ओ ही बचे बाकी जिहड़ा सिंघां दी तेग दे सामने आया उह साफ कर दित्ता गया ਤੋ ਇਸ ਪ੍ਰਕਾਰ ਇਸ ਭੀਲੋਵਾਲ ਦੀ ਇਸ ਕਟਾਵੱਡ ਵਿਚ ਸਿੰਘ ਜਿੱਤੇ, ਫਤਿਹ ਪ੍ਰਾਪਤ ਕੀਤੀ ਔਰ ਤੁਰਕਾਂ ਦੀ ਹਾਰ ਹੋਈ। ਜਿਹੜੀ ਬਵਾਸਤਾ ਫੌਜ ਸੀ ਦੀਨ ਮਜ਼ਬ ਦੇ ਨਾਂ ਤੇ ਇਕੱਠੀ ਕੀਤੀ ਹੋਈ ਤਾਜ਼ੀ ਭਰਤੀ ਕੀਤੀ ਹੋਈ ਫੌਜ, ਉਹ ਸਾਰੀ ਮਾਰੀ ਗਈ। ਤੋ ਸਿੰਘ ਇਹ ਜੰਗ ਜਿੱਤ ਕੇ ਵਾਪਸ ਹਰਨ ਭਰਨ ਹੋ ਗਏ। ਇਧਰ ਤੁਰਕ ਜਿਵੇਂ ਹੁਣ ਵਾਪਸ ਲਾਹੌਰ ਨੂੰ ਵੜੇ ਨੇ, ਇਧਰ ਸਿੰਘਾਂ ਦੇ ਘਰਾਂ ਵਿਚ ਜੈ ਜੈਕਾਰ ਦੀਆਂ ਵਧਾਈਆਂ ਵੱਜੀਆਂ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦਾ ਇਹ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਮਾਰਿਓ ਜਬੈਬੇ ਵਾਸਤੇ ਚਿਤ ਖਾਲਸਾ ਵਧਿਓ ਲਾਸ।
ਜਦੋਂ ਤੁਰਕਾਂ ਦੀ ਵਿਵਸਥਾ ਫੌਜ ਉਹ ਹੁੰਦੀ ਹੈ ਜਿਹੜੀ ਦੀਨ ਮਜ਼ਹਬ ਦੇ ਨਾਂ ਤੇ ਤਾਜ਼ੀ ਫੌਜ ਇਕੱਠੀ ਕੀਤੀ ਹੋਵੇ, ਨਵੇਂ ਨਵੇਂ ਫੌਜ ਨੂੰ ਭਰਤੀ ਕੀਤਾ ਹੋਵੇ, ਜਿਨ੍ਹਾਂ ਦੀ ਕੋਈ ਪੂਰੀ ਟ੍ਰੇਨਿੰਗ ਨਾ ਹੋਵੇ, ਜਿਨ੍ਹਾਂ ਨੇ ਕੋਈ ਲੜਨਾ ਨਾ ਸਿੱਖਿਆ ਹੋਵੇ, ਉਹ ਜਿਹੜੀ ਫੌਜ ਸੀ ਤੁਰਕਾਂ ਦੇ ਸਿੰਘਾਂ ਨੇ ਪਲਾਂ ਵਿਚ ਮਾਰ ਮੁਕਾਈ ਹੈ ਔਰ ਸਿੰਘਾਂ ਦੇ ਹਿਰਦਿਆਂ ਵਿਚ ਵੱਡਾ ਭਾਰੀ ਹੁਲਾਸ ਖੇੜਾ ਵਧਿਆ। ਜਦੋਂ ਸਿੰਘਾਂ ਨੇ ਭੀਲੋਵਾਲ ਦੀ ਇਸ ਜੰਗ ਦੇ ਵਿਚ ਜਿੱਤ ਪ੍ਰਾਪਤ ਕੀਤੀ ਹੈ ਤੁਰਕਾਂ ਨੂੰ ਮਾਰ ਕੇ,
ਤੁਰਕਨ ਕੋ ਸੰਸੋ ਪਰਿਓ ਭਇਓ ਉਹਨੇ ਬੋਨਾਸ।
ਉਧਰ ਤੁਰਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਗਿਆ, ਉਨ੍ਹਾਂ ਦੇ ਹਿਰਦਿਆਂ ਵਿਚ ਭੈ ਪੈਦਾ ਹੋ ਗਿਆ ਖਾਲਸੇ ਦਾ, ਕਿ ਅਸੀਂ ਤਾਂ ਸੋਚਦੇ ਸੀ ਅਸੀਂ ਖਾਲਸਾ ਮੁਕਾ ਦਿੱਤਾ, ਪੰਥ ਮੁਕਾ ਦਿੱਤਾ, ਪਰ ਇਹ ਤਾਂ ਹਾਲੇ ਵੀ ਪਤਾ ਨਹੀਂ ਕਿੱਥੋਂ ਨਿਕਲ ਕੇ ਆਏ, ਜਿੰਨੇ ਮਾਰੇ ਨੇ ਉਹਦੇ ਨਾਲੋਂ 4 ਗੁਣਾ ਜ਼ਿਆਦਾ ਵੱਧ ਕੇ ਆ ਗਏ ਨੇ। ਤੋ ਤੁਰਕਾਂ ਦੇ ਮਨਾਂ ਦੇ ਵਿਚ ਵੱਡਾ ਭਾਰੀ ਸੰਸਾ, ਉਨ੍ਹਾਂ ਦਾ ਵੱਡਾ ਭਾਰੀ ਨਾਸ ਹੋਇਆ, ਬਹੁਤ ਸਾਥੀ ਇਨ੍ਹਾਂ ਤੁਰਕਾਂ ਦੇ ਭੀਲੋਵਾਲ ਦੇ ਵਿਚ ਮਾਰੇ ਗਏ ਹਨ।
ਲੜਨ ਵਾਸਤੇ ਜੋ ਜੋ ਆਇਓ,
ਜਿਹੜੇ ਜਿਹੜੇ ਦੀਨ ਮਜ਼ਹਬ ਦੇ ਨਾਂ ਦੇ ਉੱਤੇ ਤੁਰਕ ਲੜਨ ਵਾਸਤੇ ਆਏ ਹੋਏ ਸਨ,
ਨੱਠਿਓ ਸੋ ਬਚਿਓ ਲੜਿਓ ਮਾਰ ਲਿਓ।
ਜਿਹੜਾ ਤਾਂ ਨੱਠ ਕੇ ਭੱਜ ਗਿਆ ਉਹ ਤਾਂ ਬਚ ਗਿਆ, ਜਾਂ ਕਿਤੇ ਖੱਡ ਦੇ ਵਿਚ ਕਿਤੇ ਜਾ ਕੇ ਲੁਕ ਗਿਆ ਕਿਸੇ ਓਹਲੇ ਹੋ ਕੇ, ਉਹ ਤਾਂ ਬਚ ਗਿਆ। ਜਿਹਨੇ ਜਿਹਨੇ ਖਾਲਸੇ ਨਾਲ ਲੜਨ ਦਾ ਹੌਸਲਾ ਕੀਤਾ ਜੀਰਾ ਕੀਤਾ, ਉਹ ਉਸੇ ਵਕਤ ਖਾਲਸੇ ਨੇ ਮਾਰ ਮੁਕਾਇਆ।
ਤੁਰਕ ਤੇ ਪਿਛਲੇ ਆਣ ਦਬਾਏ,
ਜਿਹੜੇ ਪਿਛਲੇ ਤੁਰਕ ਸਨ ਉਹ ਵੀ ਆਣ ਦਬਾਏ ਹਨ,
ਸਿੰਘਨ ਢੁਕਨ ਨਾ ਪਾਈ ਮਾਏ।
ਔਰ ਕਹਿੰਦੇ ਖਾਲਸੇ ਨੇ ਉਸ ਵਕਤ ਇਹੋ ਜਿਹਾ ਹਮਲਾ ਕੀਤਾ ਕਿ ਉਨ੍ਹਾਂ ਨੂੰ ਆਪਣੀਆਂ ਕਹਿੰਦੇ ਪੁਸ਼ਤਾਂ ਚੇਤੇ ਆ ਗਈਆਂ ਤੁਰਕਾਂ ਨੂੰ, ਇਹੋ ਜਿਹੀ ਹਾਲਤ ਹੋਈ ਤੁਰਕਾਂ ਦੀ।
ਓਹ ਕਾਰ ਕਾਲ ਤੁਰਕਨ ਕਰ ਕਯੋ,
ਸਿੰਘਾਂ ਨੇ ਜਿਹੋ ਜਿਹਾ ਹਮਲਾ ਕੀਤਾ, ਸਿੰਘਾਂ ਨੇ ਢੁਕਨ ਨਾ ਪਾਈ ਮਾਏ। ਕਿਸੇ ਸਿੰਘ ਨੂੰ ਤਾਂ ਆਪਣੀ ਮਾਂ ਤੱਕ ਚੇਤੇ ਨਹੀਂ ਆਈ, ਕਹਿਣ ਦਾ ਭਾਵ ਕਿ ਸਿੰਘ ਤਾਂ ਬੇਫਿਕਰੇ ਹੋ ਕੇ ਉਨ੍ਹਾਂ ਨੇ ਹਮਲਾ ਕੀਤਾ, ਤੇ ਤੁਰਕ ਜਦੋਂ ਮਰਦੇ ਸੀ ਉਨ੍ਹਾਂ ਨੂੰ ਆਪਣੀਆਂ ਮਾਵਾਂ ਚੇਤੇ ਆਉਂਦੀਆਂ ਸਨ, ਹਾਏ ਮਾਂ ਕਹਿ ਕੇ ਪੁਕਾਰਾਂ ਕਰਦੇ ਸਨ, ਤੇ ਸਿੰਘ ਬੇਫਿਕਰੇ ਹੋ ਕੇ ਜੰਗ ਜਿੱਤ ਕੇ ਚਲੇ ਗਏ। ਤੁਰਕਾਂ ਦੇ ਘਰ ਵਿਚ ਹਾਹਾਕਾਰ ਮਚ ਗਈ,
ਜੈ ਜੈਕਾਰ ਖਾਲਸੇ ਗ੍ਰਹਿ ਭਇਓ।
ਖਾਲਸੇ ਦੇ ਘਰ ਦੇ ਵਿਚ ਜੈ ਜੈਕਾਰ ਦੇ ਨਾਦ ਗੂੰਜੇ ਨੇ, ਖਾਲਸੇ ਨੇ ਜੈ ਜੈਕਾਰ ਗਜਾਈ ਹੈ।
ਐਸ ਭਈ ਸਤਿਗੁਰ ਕੀ ਕਲਾ, ਥੋੜੇ ਖਾਲਸਾ ਲਸ਼ਕਰ ਬੋ ਗੱਲਾ।
ਇਹੋ ਜੀ ਗੁਰੂ ਖਾਲਸੇ ਦੀ ਕਲਾ ਵਰਤੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਗੁਰੂ ਖਾਲਸੇ ਪੰਥ ਅੰਦਰ ਵਰਤੀ, ਕਿ ਥੋੜੇ ਖਾਲਸੇ ਨੇ ਬਹੁਤੇ ਤੁਰਕਾਂ ਦੇ ਵੱਡੇ ਮਲੇਛਾਂ ਦੇ ਦਲ ਨੂੰ ਗਾਲ ਕੇ ਸੁੱਟ ਦਿੱਤਾ, ਹਾਲਾਂਕਿ ਉਹ ਹਜ਼ਾਰਾਂ ਦੀ ਗਿਣਤੀ ਵਿਚ ਸਨ। ਇਧਰ ਸਿੰਘ ਕੇਵਲ 1000 ਦੀ ਗਿਣਤੀ ਚ ਸਨ, ਪਰ ਥੋੜੇ ਸਿੰਘਾਂ ਨੇ ਥੋੜੇ ਖਾਲਸੇ ਨੇ ਬਹੁਤੇ ਤੁਰਕਾਂ ਦੇ ਦਲ ਨੂੰ ਗਾਲ ਕੇ ਰੱਖ ਦਿੱਤਾ। ਇਹ ਗੁਰੂ ਦੀ ਕਲਾ ਗੁਰੂ ਖਾਲਸੇ ਵਿਚ ਵਰਤੀ ਹੈ।
ਦੋਹੇਰਾ ਅਸਲਮ ਖਾਨ ਨਵਾਬ ਕੋ ਮਨੈ ਭਏ ਦੋਏ ਭਾਏ।
ਅਸਲਮ ਖਾਨ ਨਵਾਬ ਦੇ ਮਨ ਦੇ ਵਿਚ ਹੁਣ ਇਸ ਪ੍ਰਕਾਰ ਦੇ ਦੋ ਭਾਵ ਪ੍ਰਗਟ ਹੋਏ। ਉਹਦੇ ਜਦੋਂ ਫੌਜ ਮਾਰੀ ਗਈ, 1000 ਫੌਜ ਜਿਹੜੀ ਦਿੱਲੀਓ ਚੜ ਕੇ ਆਈ ਸੀ ਉਹ ਵੀ ਮਾਰੀ ਗਈ, دین مجب دے نام تے کٹھی کیتی ہوئی فوج وہ بھی ماری گئی تے نواب اسلم خان دے من دے وچ دو پرکار دے بھاو پیدا ہوئے
موے تلبی سو خوش پیو موے دین سو پچتائے
ہن جڑا اسلم خان نواب سی اونوں اس گل دی خوشی بھی ہوئی کہ جڑا ایک ہزار سورما دلیوں آیا سی ادھے کول معاملہ لین واسطے وہ ماریا گیا اس گل دی خوشی ہوئی نہیں تا انہوں نے انہوں پھڑ کے طلب کرنا سی دلی دے بادشاہ کول دلی دے بادشاہ کول جا کے پیٹ کرنا سی محمد شاہ اس ویلے دلی دا بادشاہ سی اس گلوں انہوں خوشی بھی ہوئی چنگا ہویا مارے گئے نے میرے کولوں آ کے ٹیکس لینا سی انہوں میں کتھوں ٹیکس بھردا کتھوں انہوں معاملہ دندا تے کیویں میں انہوں نے مینوں پھڑ کے دلی لے جانا سی طلب کرن لئی پر جڑی دین مذہب دے نام تے فوج کٹھی کیتی سی بواستا او جڑی مری ہے فوج اس گل دا ادو دکھ بھی ہویا ایک گلوں خوشی بھی ہوئی کہ جڑا ایک ہزار سورما دلیوں آیا سی او ماریا گیا ہے پر دوجے پاسے دے من چ دکھ بھی ہویا کہ جڑی میں فوج کٹھی کیتی سی او بھی ماری گئی ہے
چوپے او تو نواب منصوب باج
جڑا نواب سی اسلم خان اے بڑا منصوبے باز سی انہیں بڑی ودیا سکیم کڑی سی بڑی ودیا نیتی کڑی سی
ان سمجھو پل اپنو کاج
انہیں سمجھ لیا بھی میرا پلے دا کام ہویا جڑا وہ ایک ہزار سورما دلیوں آیا سنگھا نے مار دتا ہے اے تا کہندا میری بڑی ودیا بات بنی ہے اے تا میرے پلے دا کام ہویا ہے
تکے پجتے ہم تے نائے
کیونکہ انہاں نے میرے کولوں ٹکے منگنے سی جے نہ مردے تینا نے کہنا سی لیا نواب لاہور سانو انہیں ٹکے دے سرکاری اسی لے کے جانے نے تے میرے کولو ٹکے دتے نہیں سن جانے میرا تا خزانہ پہلے ہی خالی پیا تے میں انہاں نوں ٹکے کتھوں بھرنے سن
مجھ کو پھڑ لے دلی جائیں
جے میں ٹکے نہ بھردا تینا نے مینوں پھڑ کے گرفتار کر کے دلی لے جانا سی دلی دے کول بادشاہ کول جا کے مینوں طلب کرنا سی
بھلی پئی جو اے مر گئے
اے تا بڑی ودیا ہوئی اے تا چنگی ہوئی کہ اے جڑے مارے گئے نے جڑے آ سورمے وڈے بہادر میرے کول ٹیکس لین آئے سن انہاں نوں سنگھاں نے مار دتا اے تا میرے بھلے دا کم آن بنیا ہے
بھلے پاگ سو سنگھ آپے
اے تا میرے کوئی بھلے چنگے کرم سن جڑے جاگ پئے کہ اچانک سنگا نے آ کے نا تے حملہ کر دتا پیلو وال تے نا دی کٹا وڈ کر کے مار دتا ہے
ہمیں کہن کو بنیو بلاؤ
ہن میرے کول بھی بہانہ بن گیا میں ہن بہانہ لا سکتا بادشاہ دے کول دلی دے بادشاہ دے کول میں اپنا بہانہ کڑ کے بھیج سکتا ہاں
خنیم بلی پریو ہم پر آئے
تے میں انہاں نوں بادشاہ نوں لکھ کے بھیج سکتا بھی ساڈے اتے آ جڑے ولی پنتھ خالصہ ہے بڑا بلوان ہے اے ساڈے اتے آن پئے ہن
بندے مرنے نہ گنی مر گئے
میں لکھ کے بھیج دیاں گا بادشاہ نو محمد شاہ نو کہ بادشاہ بندہ سنگھ بہادر نو مارن تو بعد تو اے نہ سمجھیں کہ اسی گنیم سارے مار دتے نے بندے نو مارن تو بعد اے نہ سمجھے کہ اسی سارے باغی ختم کر دتے نے
تے چوگن سواب بھیو
ہن تا پہلا اودو تا ایک بندہ سی اونوں مار کے ہن اے نہ سمجھے بھی بندہ مار دتا تے گنیم مر گئے ہن اودو ایک بندہ ماریا سی ہن اس ایک بندے دی تھاں تے ہزاراں ہی بندے پیدا ہو گئے نے سینکڑے بندے پیدا ہو گئے نے جنہاں نے ساڈا سارا دیش پنجاب دا علاقہ اجاڑ کے رکھ دتا ہویا ہے سارے دیش نو اگڑا لیا ہے تے جیڑی فوج تو بھیجی سی میں انہوں ٹکے دے دتے سی انہاں نے آ کے حملہ کیتا نالے تیری فوج نو بھی مار گئے نالے انہاں کولوں ٹکے بھی کھو کے لے گئے ਇਦਾਂ ਦਾ ਬਹਾਨਾ ਇਹਨੇ ਨਵਾਬ ਨੇ ਲਾ ਲਿਆ ਦਿੱਲੀ ਦੇ ਬਾਦਸ਼ਾਹ ਕੋਲ
ਕਿਮ ਲਿਖਿਆ ਉਹਨ ਦਿੱਲੀ ਕੱਲ ਦਿਓ
ਇੱਕ ਚਿੱਠੀ ਲਿਖ ਕੇ ਕਹਿੰਦਾ ਜੀ ਮੈਂ ਤਾਂ ਸਾਰੇ ਟਕੇ ਦੇ ਦਿੱਤੇ ਸੀ ਇਕੱਠੇ ਕਰਕੇ ਤੇ ਜਿਹੜੀ ਤੇਰੀ ਫੌਜ ਆਈ ਸੀ ਉਹਨਾਂ ਨੂੰ ਮੈਂ ਟਕੇ ਦੇ ਦਿੱਤੇ ਸੀ ਉਧਰੋਂ ਸਿੰਘਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਨਾਲੇ ਉਹਨਾਂ ਨੂੰ ਮਾਰ ਗਏ ਨੇ ਨਾਲੇ ਉਹਨਾਂ ਕੋਲ ਜਿੰਨੇ ਟਕੇ ਸੀ ਉਹ ਵੀ ਲੁੱਟ ਮਾਰ ਕਰਕੇ ਲੈ ਗਏ ਨੇ ਇਸ ਕਰਕੇ ਨਾ ਸਿੰਘਾਂ ਦਾ ਕੋਈ ਬੰਦੋਬਸਤ ਤੈਨੂੰ ਕਰਨਾ ਚਾਹੀਦਾ ਹੈ
ਸਿਰ ਸਦਕੇ ਸ਼ਾ ਲਸ਼ਕਰ ਭਇਓ
ਕਹਿਣ ਲੱਗਾ ਜੀ ਤੁਹਾਡਾ ਜਿੰਨਾ ਲਸ਼ਕਰ ਸੀ ਉਹ ਖੂਬ ਲੜਿਆ ਪਰ ਉਹਨਾਂ ਤੇਰੇ ਸੂਰਮਿਆਂ ਨੇ ਆਪਣਾ ਆਪ ਤੇਰੇ ਸਿਰ ਤੋਂ ਕੁਰਬਾਨ ਕਰ ਦਿੱਤਾ ਉਹ ਲੜ ਲੜ ਕੇ ਆਖਿਰਕਾਰ ਮਰ ਗਏ, ਸ਼ਹੀਦ ਹੋ ਗਏ ਉਹਨਾਂ ਨੇ, ਤੇਰੇ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ।
ਬੇਵਾਸਤੇ ਕੀ ਗੱਲ ਉਹਨੇ ਕਹੀ,
ਜਿਹੜੀ ਉਹ ਦੀਨ ਮਜ਼ਹਬ ਦੇ ਨਾਂ ਤੇ ਫੌਜ ਇਕੱਠੀ ਕੀਤੀ ਸੀ ਨਾ ਸੂਬੇ ਲਾਹੌਰ ਨੇ, ਉਹਦਾ ਨੀ ਜ਼ਿਕਰ ਕੀਤਾ ਇਹਨੇ, ਬਾਦਸ਼ਾਹ ਨੂੰ ਉਸ ਬਾਰੇ ਨੀ ਦੱਸੀ ਗੱਲ, ਬਸ ਇਹੀ ਦੱਸਿਆ ਕਿ ਜਿਹੜੀ ਤੇਰੀ ਫੌਜ ਆ ਉਹਨਾਂ ਤੇ ਸਿੰਘਾਂ ਨੇ ਹਮਲਾ ਕੀਤਾ, ਬਾਕੀ ਜਿਹੜੀ ਦੀਨ ਮਜ਼ਹਬ ਦੇ ਨਾਂ ਤੇ ਇਹਨੇ ਨਵੀਂ ਭਰਤੀ ਕੀਤੀ ਸੀ ਫੌਜ, ਉਹਦਾ ਜ਼ਿਕਰ ਬਾਦਸ਼ਾਹ ਕੋਲ ਨਹੀਂ ਕੀਤਾ।
ਨਿਜ ਢੱਬ ਕੀ ਉਹਨ ਬਾਤ ਲਿਖ ਦੇ,
ਇਹ ਤਾਂ ਆਪਣੇ ਢੱਬ ਦੀ ਆਪਣੇ ਵੱਲ ਦੀ ਇਹਨੇ ਗੱਲ ਲਿਖ ਕੇ ਭੇਜ ਦਿੱਤੀ ਬਾਦਸ਼ਾਹ ਨੂੰ।
ਮਨਸੂਬੇ ਸੋਨ ਖੇਲਿਓ ਖੇਲ,
ਇੱਦਾਂ ਦਾ ਮਨਸੂਬਾ ਬਣਾ ਕੇ ਇਹਨੇ ਇੱਦਾਂ ਦੀ ਖੇਡ ਖੇਡੀ, ਬਾਦਸ਼ਾਹ ਵੱਲੋਂ ਵੀ ਸੱਚਾ ਹੋ ਗਿਆ। ਉਧਰ ਜਿਹੜੀ ਤੁਰਕਾਂ ਦੀ ਫੌਜ ਬਾਦਸ਼ਾਹ ਨੇ ਭੇਜੀ ਸੀ ਉਹ ਮਾਰੀ ਗਈ, ਇਹ ਵੀ ਕਹਿ ਦਿੱਤਾ ਵੀ ਮੈਂ ਤਾਂ ਟਕੇ ਭਰ ਦਿੱਤੇ ਨੇ, ਉਧਰੋਂ ਵੀ ਸੁਰਖਰੂ ਹੋ ਗਿਆ ਕਿ ਮੈਂ ਤਾਂ ਮਾਮਲਾ ਤਾਰ ਦਿੱਤਾ, ਟੈਕਸ ਭਰ ਦਿੱਤਾ, ਪਰ ਉਹ ਸਿੰਘ ਲੈ ਗਏ ਨੇ ਲੁੱਟ ਮਾਰ ਕਰਕੇ ਤੇਰੀ ਫੌਜ ਨੂੰ ਮਾਰ ਕੇ।
ਸਿੰਘ ਸਿਉਂ ਕਰਨ ਲਾ ਗਏ ਮੇਲ,
ਹੁਣ ਇਹਨੇ ਆਖਿਆ ਕਿ ਆਪਾਂ ਇਹਨਾਂ ਸਿੰਘਾਂ ਦੇ ਨਾਲ ਮੇਲ ਮਿਲਾਪ ਕਰ ਲਈਏ ਜੇ ਆਪਾਂ ਰਾਜ ਕਰਨਾ, ਕਿਉਂਕਿ ਇਹਨਾਂ ਨਾਲ ਜਿੰਨਾ ਆਪਾਂ ਲੜ ਕੇ ਵੇਖ ਲਿਆ, ਮਾਰ ਕੇ ਵੇਖ ਲਿਆ, ਖਤਮ ਕਰਕੇ ਵੇਖ ਲਿਆ ਇਹਨਾਂ ਨੂੰ, ਜਿੰਨਾ ਮਾਰਦੇ ਆ ਉਨੇ ਹੋਰ ਵਧਦੇ ਜਾਂਦੇ ਨੇ। ਉਸ ਗੇਂਦ ਵਾਂਗੂ ਨੇ ਕਿ ਜਿਹੜੀ ਗੇਂਦ ਜ਼ਮੀਨ ਤੇ ਜਿੰਨੀ ਜ਼ੋਰ ਦੀ ਪਟਕੇ ਮਾਰੀਏ ਉਨੀ ਹੋਰ ਉੱਚੀ ਆਕਾਸ਼ ਨੂੰ ਚੜ੍ਹਦੀ ਹੈ, ਇਹ ਵੀ ਉਸੇ ਤਰ੍ਹਾਂ ਨੇ, ਇਹਨਾਂ ਨੂੰ ਜਿੰਨਾ ਮਾਰਦੇ ਆ ਉਨੇ ਹੀ ਵਧਦੇ ਚਲੇ ਜਾਂਦੇ ਨੇ।
ਅਸਲਮ ਖਾਂ ਬੜ ਸੂਬੇਦਾਰ,
ਇੱਦਾਂ ਸੂਬੇ ਲਾਹੌਰ ਨੇ ਆਪਣੀ ਵੱਲੋਂ ਇਹ ਸਾਰੀ ਬਣਤ ਬਣਾ ਕੇ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਚਿੱਠੀ ਚ ਲਿਖ ਕੇ ਬਾਦਸ਼ਾਹ ਨੂੰ ਭੇਜੀਆਂ ਹਨ।
ਹੁਣ ਲਿਖਿਓ ਪਤਸ਼ਾਹ ਪੇਚੇ ਨਾਲ,
ਉਹਨੇ ਬੜੇ ਪੇਚੀਦੇ ਢੰਗ ਦੇ ਨਾਲ ਦਾ ਪੇਚ ਬਣਾ ਕੇ ਚਿੱਠੀ ਪਹਿਲਾਂ ਇੱਕ ਵਾਰੀ ਭੇਜ ਦਿੱਤੀ, ਦੁਬਾਰਾ ਫੇਰ ਪਹਿਲਾਂ ਸਿੰਘਾਂ ਨਾਲ ਮਿਲਤੀ ਕਰਦਿਆਂ ਕਰਦਿਆਂ ਸਿੰਘਾਂ ਦੇ ਨਾਲ ਆਪਣਾ ਪਿਆਰ ਵਧਾਉਂਦਿਆਂ ਵਧਾਉਂਦਿਆਂ ਇਹਨੇ ਇੱਕ ਚਿੱਠੀ ਹੋਰ ਬਾਦਸ਼ਾਹ ਨੂੰ ਲਿਖ ਕੇ ਭੇਜੀ ਹੈ।
ਯੈ ਗਨੀਮੈ ਬੁਰੇ ਬਲਾਏ,
ਇਹਨੇ ਆਖਿਆ ਬਾਦਸ਼ਾਹ ਸਲਾਮਤ, ਇਹ ਜਿਹੜੇ ਸਿੰਘ ਨੇ ਬੜੇ ਵੱਡੇ ਗਨੀਮ ਨੇ, ਇਹ ਬੜੀ ਵੱਡੀ ਬੁਰੀ ਬਲਾ ਹਨ।
ਕਹੋ ਪਰਚਾਈਏ ਇਸ ਟੁੱਕ ਪਾਏ,
ਇੱਦਾਂ ਕਰ ਵੀ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਲਚ ਦੇ ਦੇ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਤਮਾ ਦੇ ਕੇ ਪਰਚਾ ਕੇ ਰੱਖ, ਕਿਉਂਕਿ ਇਹ ਸੂਰਮਿਆਂ ਦੀ ਕੌਮ ਹੈ, ਇਹ ਬਹਾਦਰਾਂ ਤੇ ਯੋਧਿਆਂ ਦੀ ਕੌਮ ਹੈ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਦੇ ਕੇ ਟਿਕਾ ਕੇ ਰੱਖੀਏ।
ਦੋਹੇਰਾ ਗੁਰ ਦਿੱਤਾ ਦੁਸ਼ਮਣ ਮਰੇ ਕਿ ਮੋਰੋ ਕਰੀਦੀਏ ਧਾਏ।
ਸੂਬੇ ਲਾਹੌਰ ਨੇ ਵੀ ਲਿਖ ਕੇ ਭੇਜਿਆ, ਆਖਿਆ ਬਾਦਸ਼ਾਹ ਸਲਾਮਤ, ਕਿ ਜੇ ਦੁਸ਼ਮਣ ਗੁੜ ਦਿੱਤਿਆਂ ਮਰਦਾ ਹੋਵੇ ਤੇ ਫਿਰ ਉਹਨੂੰ ਮੋਹਰਾ ਦੇਣ ਦੀ ਲੋੜ ਨਹੀਂ ਹੁੰਦੀ, ਜੇ ਦੁਸ਼ਮਣ ਨੂੰ ਗੁੜ ਦੇ ਕੇ ਮਾਰ ਦਈਏ ਵੀ ਗੁੜ ਦੇ ਕੇ ਮਰਦਾ ਹੋਵੇ ਦੁਸ਼ਮਣ ਤੇ ਫਿਰ ਮੋਹਰਾ ਖਰੀਦਣ ਦੀ ਕੀ ਲੋੜ ਹੈ, ਜ਼ਹਿਰ ਖਰੀਦਣ ਦੀ ਕੀ ਲੋੜ ਹੈ।
ਕਹੇ ਸਿਆਣੀ ਗੱਲ ਇਮੈ ਟੁੱਕ ਪਾਏ ਕੁੱਤਾ ਨਾ ਕਟਾਏ,
ਸਿਆਣਿਆਂ ਦੀ ਇਹ ਕਹਾਵਤ ਹੈ ਕਿ ਜੇ ਕਿਸੇ ਕੂਕਰ ਨੂੰ ਕੋਈ ਟੁਕੜਾ ਪਾ ਦਈਏ ਤੇ ਫਿਰ ਉਹ ਕੁੱਤਾ ਜਿਹੜਾ ਹੈ, ਉਹ ਕੂਕਰ ਜਿਹੜਾ ਹੈ, ਉਹ ਫਿਰ ਉਸ ਵੇਲੇ ਹਮਲਾ ਨਹੀਂ ਕਰਦਾ ਜਿਹੜਾ ਉਹਨੂੰ ਟੁੱਕੜ ਪਾ ਦੇਵੇ। ਕਹਿਣ ਲੱਗਾ ਸਿਆਣਿਆਂ ਦੀ ਇਹ ਕਹਾਵਤ ਹੈ ਕਿ ਗੁੜ ਦਿੱਤਿਆਂ ਜੇ ਦੁਸ਼ਮਣ ਮਰਦਾ ਹੋਵੇ ਤੇ ਫਿਰ ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ, ਇਸ ਕਰਕੇ ਜੇ ਇਹਨਾਂ ਸਿੰਘਾਂ ਨੂੰ ਕਾਬੂ ਕਰਨਾ ਤੇ ਇਹਨਾਂ ਨੂੰ ਕੋਈ ਨਵਾਬੀ ਦੇ ਛੱਡੀਏ, ਇਹਨਾਂ ਨੂੰ ਕੋਈ ਖਿਲਤ ਦੇ ਛੱਡੀਏ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਲੋਭ ਦੇ ਕੇ ਟਿਕਾ ਛੱਡੀਏ ਕਿ ਸ਼ਾਂਤੀ ਦੇ ਨਾਲ ਬੈਠੇ ਰਹਿਣ ਤੇ ਸਾਡਾ ਦੇਸ਼ ਨਾ ਉਜਾੜਨ, ਸਾਡੇ ਲੋਕਾਂ ਨੂੰ ਨਾ ਉਜਾੜਨ।
ਕਹੋ ਦੋਸੋ ਛਲ ਕੋ ਕੀਜੈ,
ਹੇ ਬਾਦਸ਼ਾਹ ਆਪਾਂ ਛਲ ਹੀ ਕਰਨਾ, ਆਪਾਂ ਕਿਹੜਾ ਸੱਚਮੁੱਚ ਦਾ ਦੇ ਦੇਣਾ ਇਹਨਾਂ ਨੂੰ ਸਾਰਾ ਕੁਝ, ਕੁਝ ਸਮੇਂ ਵਾਸਤੇ ਇਹਨਾਂ ਨੂੰ ਟਿਕਾ ਕੇ ਰੱਖ ਲਈਏ, ਜਦੋਂ ਸੁੱਖ ਰਹਿਣੇ ਹਿਲ ਜਾਣਗੇ ਫਿਰ ਇਹਨਾਂ ਨੂੰ ਧਰ ਦਬੋਚਾਂਗੇ, ਆਪਾਂ ਕਿਹੜਾ ਦੌੜ ਚੱਲਿਆ, ਇਹ ਦੇਸ਼ ਸਾਡਾ, ਇਹਨਾਂ ਤੇ ਆਪਾਂ ਫਿਰ ਦੁਬਾਰਾ ਹਮਲਾ ਕਰ ਲਵਾਂਗੇ, ਪਰ ਹੁਣ ਇੱਕ ਵਾਰ ਇਹਨਾਂ ਨੂੰ ਆਪਾਂ ਕਿਸੇ ਤਰ੍ਹਾਂ ਦਾ ਲਾਲਚ ਲੋਭ ਦੇ ਕੇ ਟਿਕਾ ਛੱਡੀਏ।
ਫਿਰ ਮਾਰ ਲੈ ਜਬ ਆਮਨ ਭਤੀਜੈ,
ਫਿਰ ਜਦੋਂ ਕਿਤੇ ਸਾਡਾ ਦਾ ਲੱਗਾ, ਜਦੋਂ ਕਿਤੇ ਸਾਡਾ ਵੱਲ ਛਲ ਚੱਲਿਆ ਤੇ ਆਪਣੇ ਦਾ ਪੇਚ ਥੱਲੇ ਲਿਆ ਕੇ ਫਿਰ ਇਹਨਾਂ ਨੂੰ ਮਾਰ ਮੁਕਾਵਾਂਗੇ।
ਕਹੋ ਉਹਨੇ ਸਿਰ ਪਾਓ ਕਲਾਵਾਂ,
ਤੇ ਜੇ ਬਾਦਸ਼ਾਹ ਸਲਾਮਤ ਤੂੰ ਕਵੇਂ, ਤੇਰੀ ਇਜਾਜ਼ਤ ਹੋਵੇ, ਤੇਰੀ ਆਗਿਆ ਹੋਵੇ ਤੇ ਮੈਂ ਇਹਨਾਂ ਸਿੰਘਾਂ ਨੂੰ ਕੋਈ ਸਿਰੇ ਪਾਓ ਭੇਜਦਿਆਂ, ਕੋਈ ਨਵਾਬੀ ਦੀ ਖਿਲਤ ਭੇਜਦਿਆਂ, ਇਹ ਕਹਿ ਕੇ ਖਿਲਤ ਨਹੀਂ ਇਹ ਨਵਾਬੀ ਹੈ, ਜੇ ਤੂੰ ਕਹੇ ਤੇ ਮੈਂ ਏਦਾਂ ਦਾ ਕੋਈ ਸਿਰੇ ਪਾਓ ਜਾਂ ਏਦਾਂ ਦਾ ਕੋਈ ਲੋਭ ਲਾਲਚ ਇਹਨਾਂ ਨੂੰ ਭੇਜ ਦਿਆਂ,
ਲੇਟ ਪੇਟ ਸੋਨਾ ਪੱਤਿਆਂ ਵਾਂ,
ਮੈਂ ਲੋਟ ਪੋਟ ਹੋ ਕੇ ਕਿਤੇ ਮਿੰਨਤ ਤਰਲਾ ਕਰਕੇ ਉਹਨਾਂ ਨੂੰ ਆਪਣੇ ਆਪ ਤੇ ਖੁਸ਼ ਕਰ ਲਵਾਂ, ਉਹਨਾਂ ਨੂੰ ਆਪਣੇ ਆਪ ਤੇ ਪ੍ਰਸੰਨ ਕਰ ਲਵਾਂ।
ਉਤ ਇਮ ਲਿਖੇਤ ਔਰੈ ਕਰੇ,
ਏਦਾਂ ਬਾਦਸ਼ਾਹ ਨੂੰ ਇਹਨੇ ਲਿਖ ਕੇ ਭੇਜ ਦਿੱਤਾ। ਬਾਦਸ਼ਾਹ ਕਹਿੰਦਾ ਵੀ ਇਹ ਸਿੰਘ ਹੁੰਦੇ ਕਿਹੋ ਜਿਹੇ ਨੇ? ਮੁਹੰਮਦ ਸ਼ਾਹ ਸੀ ਬਾਦਸ਼ਾਹ ਉਸ ਵੇਲੇ ਹਿੰਦੁਸਤਾਨ ਦਾ, ਉਹਨੇ ਆਖਿਆ ਵੀ ਮੈਂ ਕਦੇ ਸਿੰਘ ਵੇਖੇ ਨਹੀਂ, ਭੰਡ ਬੁਲਾਓ। ਭੰਡ ਬੁਲਾਏ, ਉਹਨਾਂ ਨੂੰ ਆਖਿਆ ਵੀ ਨਾਟਕ ਖੇਡ ਕੇ ਦੱਸੋ ਸਿੰਘਾਂ ਦੀਆਂ ਨਕਲਾਂ ਰਚ ਕੇ ਵੀ ਕਿੱਦਾਂ ਦੇ ਸਿੰਘ ਹੁੰਦੇ ਨੇ। ਭੰਡਾਂ ਨੇ ਸਿੰਘਾਂ ਦੀਆਂ ਨਕਲਾਂ ਰਚੀਆਂ ਤੇ ਸਿੰਘਾਂ ਨੇ ਜਿਹੋ ਜਿਹੇ ਸਰੂਪ ਸਨ ਉਦਾਂ ਦੇ ਸਰੂਪ ਬਣਾ ਲਏ। ਇਹ ਵੀ ਕਹਿ ਦਿੱਤਾ ਵੀ ਇੱਕ ਪਾਸੇ ਤੂੰ ਆਪਣੀ ਫੌਜ ਭੇਜ ਦੇ ਤੇ ਇੱਕ ਪਾਸੇ ਅਸੀਂ ਲੜਾਂਗੇ। ਲੜਨ ਦੀ ਐਕਟਿੰਗ ਕਰਨੀ ਆ, ਉਹ ਉਦਾਂ ਖਾਸ ਨਹੀਂ ਲੜਨਾ। ਪਰ ਕਹਿੰਦੇ ਜਦੋਂ ਲੜਨ ਲੱਗੇ ਤੇ ਲੜਦਿਆਂ ਲੜਦਿਆਂ ਸੱਚਮੁੱਚ ਹੀ ਇੰਨਾ ਜ਼ਿਆਦਾ ਲੜੇ ਕਿ ਕਈ ਤੁਰਕਾਂ ਦੇ ਉਹਨਾਂ ਦੇ ਸਿਪਾਹੀ ਮਾਰ ਮੁਕਾਏ। ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਤਾਂ ਨਕਲ ਸੀ ਤੇ ਨਕਲ ਦੇ ਵਿੱਚ ਇਹਨਾਂ ਨੇ ਮੇਰੇ ਕਈ ਬੰਦੇ ਮਾਰ ਦਿੱਤੇ ਨੇ, ਜਿਹੜੇ ਅਸਲੀ ਹੋਣਗੇ ਉਹਨਾਂ ਨੇ ਪਤਾ ਨਹੀਂ ਕਿੰਨਾ ਕੁ ਬਤੂਰ ਪਾਇਆ ਹੋਣਾ ਪੰਜਾਬ 'ਚ, ਉਹ ਪਤਾ ਨਹੀਂ ਕਿੱਡੇ ਕੁ ਬਹਾਦਰ ਹੋਣਗੇ। ਉਹਨੇ ਉਸ ਵਕਤ ਫਿਰ ਆਖਿਆ ਵੀ 1,00,000 ਰੁਪਈਏ ਦੀ ਖਿਲਤ ਜਿਹੜੀ ਹੈ ਉਹ ਸੂਬੇ ਲਾਹੌਰ ਨੂੰ ਆਗਿਆ ਦੇ ਦਿੱਤੀ ਕਿ ਤੂੰ ਭੇਜ ਦੇ ਇਹਨਾਂ ਸਿੰਘਾਂ ਨੂੰ, ਨਵਾਬੀ ਲਿਖ ਕੇ ਭੇਜ ਦੇ ਕਿ ਟਿਕ ਕੇ ਸ਼ਾਂਤ ਹੋ ਕੇ ਬੈਠੇ ਰਹਿਣ। ਤੂੰ ਇਸ ਪ੍ਰਕਾਰ ਦੇ ਨਾਲ ਇੱਧਰ ਸੂਬੇ ਲਾਹੌਰ ਨੇ ਇਹ ਵਾਕਿਆਤ ਖਾਲਸਾ ਜੀ ਸੰਨ 1790 ਦਾ ਵਾਕਿਆਤ ਹੈ, ਯਾਨੀ ਕਿ 1733 ਈਸਵੀ ਦਾ ਸਾਲ ਸੀ ਜਦੋਂ ਦਾ ਇਹ ਸਾਰਾ ਵਰਤਾਰਾ ਵਰਤ ਰਿਹਾ। ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਮਹਾਰਾਜ ਜੀ 1708 ਚ ਸਮਾਏ ਨੇ। ਇਹ ਨਵਾਬੀ ਦੀ ਜਿਹੜੀ ਖਿਲਤ ਖਾਲਸੇ ਕੋਲ ਆ ਰਹੀ ਹੈ 1733 ਈਸਵੀ ਦਾ ਸਾਲ ਹੈ। ਤੋ ਸੂਬੇ ਲਾਹੌਰ ਨੇ ਉਸ ਵਕਤ ਬਾਦਸ਼ਾਹ ਕੋਲੋਂ ਇਜਾਜ਼ਤ ਲੈ ਲਈ, ਆਗਿਆ ਲੈ ਲਈ ਕਿ ਖਾਲਸੇ ਨੂੰ ਕਿਸੇ ਪ੍ਰਕਾਰ ਦੀ ਖਿਲਤ ਭੇਜ ਕੇ ਇਹਨਾਂ ਨੂੰ ਬੜਾਓ ਕਰਕੇ ਟਿਕਾ ਕੇ ਰੱਖੀਏ।
ਉੱਧਰ
ਬਾਦਸ਼ਾਹ ਨੂੰ ਏਦਾਂ ਲਿਖ ਕੇ ਭੇਜ ਦਿੱਤੀ ਤੇ ਇਧਰ ਨਵਾਬ ਨੇ ਇਸ ਤਰ੍ਹਾਂ ਕੀਤੀ,
ਬੇਗ ਸਿੰਘ ਸਦਿਓ ਸੀ ਘਰੇ।
ਖਾਲਸਾ ਜੀ ਸੂਬੇ ਲਾਹੌਰ ਦੇ ਕੋਲ ਨੌਕਰੀ ਕਰਦੇ ਸਨ ਭਾਈ ਸੁਬੇਗ ਸਿੰਘ ਜੀ ਜੰਬਰ, ਇਹ ਬੜੇ ਗੁਰੂ ਘਰ ਦੇ ਪਿਆਰੇ ਸਿੰਘ ਸਨ ਭਾਈ ਸੁਬੇਗ ਸਿੰਘ ਜੀ। ਇਹ ਨੌਕਰੀ ਤਾਂ ਮੁਸਲਮਾਨਾਂ ਦੇ ਪਾਸ ਕਰਦੇ ਸਨ ਤੇ ਕਈ ਵਾਰ ਕਈ ਝਗੜੇ ਜਿਹੜੇ ਸਿੰਘਾਂ ਦੇ ਨਾਲ ਹੁੰਦੇ ਸੀ ਭਾਈ ਸੁਬੇਗ ਸਿੰਘ ਜੀ ਆਪ ਹੀ ਵਿੱਚ ਪੈ ਕੇ ਉੱਥੇ ਠੰਡੇ ਕਰ ਦਿੰਦੇ ਸੀ। ਸੂਬੇ ਲਾਹੌਰ ਦੇ ਉੱਤੇ ਆਪਣਾ ਪ੍ਰਭਾਵ ਪਾ ਕੇ ਕਈ ਵਾਰੀ ਸਿੰਘਾਂ ਤੇ ਹਮਲਾ ਕਰਨ ਤੋਂ ਰੋਕਦਿਆ ਕਰਦੇ ਸਨ। ਪਰ ਸਰਕਾਰੀ ਨੌਕਰੀ ਕਰਦੇ ਸਨ, ਉੱਥੇ ਵਜ਼ੀਰ ਸਨ ਸੂਬੇ ਲਾਹੌਰ ਦੇ ਪਾਸ। ਤੋ ਇਹਦੇ ਆਖਿਆ ਕਿ ਸਿੰਘ ਹੈ ਤੇ ਸਿੰਘਾਂ ਦੇ ਨਾਲ ਇਹਦਾ ਪਿਆਰ ਵੀ ਹੈ ਭਾਈ ਸੁਬੇਗ ਸਿੰਘ ਦਾ। ਤੋ ਸੂਬੇ ਲਾਹੌਰ ਨੇ ਭਾਈ ਸੁਬੇਗ ਸਿੰਘ ਨੂੰ ਆਪਣੇ ਕੋਲ ਬੁਲਾਇਆ,
ਕਹਿਓ ਜਾਏ ਤੋ ਖਾਲਸੇ ਵੱਲ।
ਭਾਈ ਸੁਬੇਗ ਸਿੰਘ ਜੰਬਰ ਨੂੰ, ਹਾਲਾਂਕਿ ਬਾਅਦ ਵਿਚ ਇਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ, ਭਾਈ ਸੁਬੇਗ ਸਿੰਘ ਤੇ ਇਨ੍ਹਾਂ ਦਾ ਪੁੱਤਰ ਭਾਈ ਸਬਾਜ ਸਿੰਘ, ਜਿਨ੍ਹਾਂ ਬਾਬਤ ਆਪਾਂ ਅਰਦਾਸ ਵਿਚ ਰੋਜ਼ ਪੜਦੇ ਨੇ, ਜਿਹੜੇ ਚਰਖੜੀਆਂ ਤੇ ਚਾੜੇ ਗਏ, ਇਹ ਚਰਖੜੀਆਂ ਤੇ ਚੜ੍ਹਨ ਵਾਲੇ ਸਨ ਦੋਵੇਂ ਪਿਓ ਪੁੱਤਰ ਭਾਈ ਸੁਬੇਗ ਸਿੰਘ ਤੇ ਇਨ੍ਹਾਂ ਦਾ ਪੁੱਤਰ ਸਬਾਜ ਸਿੰਘ। ਅੱਗੇ ਇਨ੍ਹਾਂ ਦੀ ਸ਼ਹੀਦੀ ਦਾ ਪ੍ਰਸੰਗ ਵੀ ਆਉਣਾ ਹੈ। ਉਹ ਭਾਈ ਸੁਬੇਗ ਸਿੰਘ ਨੂੰ ਸੂਬੇ ਲਾਹੌਰ ਨੇ ਆਪਣੇ ਕੋਲ ਸੱਦਿਆ, ਆਪਣੇ ਪਾਸ ਬੁਲਾਇਆ ਤੇ ਬੁਲਾ ਕੇ ਕਹਿਣ ਲੱਗਾ ਕਿ ਤੂੰ ਸਿੰਘਾਂ ਵੱਲ ਜਾ, ਕਿਉਂਕਿ ਤੇਰਾ ਸਿੰਘਾਂ ਨਾਲ ਰਾਬਤਾ ਹੈ, ਤੂੰ ਸਿੰਘਾਂ ਦੇ ਨਾਲ ਮੁਹੱਬਤ ਰੱਖਦਾ, ਤੇਰੀ ਉਨ੍ਹਾਂ ਦੇ ਨਾਲ ਸਾਂਝ ਹੈ, ਤੂੰ ਵੀ ਸਿੰਘ ਹੈ ਗੁਰੂ ਦਾ, ਤੇ ਤੂੰ ਸਿੰਘਾਂ ਦੇ ਕੋਲ ਖਾਲਸੇ ਦੇ ਕੋਲ ਜਾ,
ਅਮਰੇ ਉਨ ਕੀ ਕਰਾ ਦਿਓ ਗੱਲ,
ਤੇ ਮੇਰੀ ਤੇ ਸਾਡੀ ਤੇ ਉਨ੍ਹਾਂ ਦੀ ਸਾਡੀ ਗੱਲ ਕਰਾ ਦੇ, ਯਾਨੀ ਕਿ ਵਿਚ ਤੂੰ ਵਿਚੋਲਾ ਪੈ ਕੇ ਵਿਚੋਲਾ ਬਣ ਕੇ ਸਾਡੀ ਸਾਂਝ ਕਰਾ ਦੇ।
ਭਲੀ ਕਰੀ ਉਨ ਯਾ ਫੌਜ ਮਾਰੇ,
ਉਨ੍ਹਾਂ ਨੇ ਚੰਗਾ ਕੀਤਾ, ਮੇਰੇ ਵੱਲੋਂ ਉਨ੍ਹਾਂ ਨੂੰ ਜਾ ਕੇ ਵਧਾਈ ਦੇਵੀ ਤੇ ਧੰਨਵਾਦ ਕਰੀ ਸਿੰਘਾਂ ਦਾ ਕਿ ਉਨ੍ਹਾਂ ਨੇ ਬੜਾ ਚੰਗਾ ਕੀਤਾ ਕਿ ਜਿਹੜੀ ਆ ਭੀਲੋਵਾਲ ਦੇ ਵਿਚ ਫੌਜ ਆਈ ਸੀ ਉਹ ਮਾਰ ਦਿੱਤੀ ਆ, ਦਿੱਲੀਓਂ ਆਈ ਸੀ, ਉਨ੍ਹਾਂ ਮੇਰੇ ਕੋਲੋਂ ਟਕੇ ਲੈਣੇ ਸੀ, ਮੇਰੀ ਜਾਨ ਤੰਗ ਕਰਨੀ ਸੀ, ਚੰਗਾ ਕੀਤਾ ਤੁਸੀਂ ਉਨ੍ਹਾਂ ਨੂੰ ਮਾਰ ਮੁਕਾਇਆ, ਇਹ ਤਾਂ ਬੜਾ ਵਧੀਆ ਕੀਤਾ, ਇਹਦੇ ਵਾਸਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ, ਇਹਦੇ ਵਾਸਤੇ ਮੈਂ ਤੁਹਾਡਾ ਲੱਖ ਲੱਖ ਧੰਨਵਾਦ ਕਰਦਾ, ਇਹ ਮੇਰੇ ਵੱਲੋਂ ਉਨ੍ਹਾਂ ਨੂੰ ਤੁਸੀਂ ਕਹਿ ਦੇਣਾ ਖਾਲਸੇ ਪੰਥ ਨੂੰ,
ਅਮਰੇ ਸਿਰ ਤੇ ਜਨ ਜੂ ਤਾਰੇ।
ਇਹ ਤਾਂ ਉਹ ਗੱਲ ਹੋਈ ਵੀ ਮੇਰੇ ਸਿਰ ਦੇ ਵਿਚ ਜੂ ਸੀ ਤੇ ਜੂ ਨੇ ਮੈਨੂੰ ਤੰਗ ਕੀਤਾ ਹੋਇਆ ਸੀ ਖੁਰਕ ਕਰਕੇ, ਤੇ ਤੁਸੀਂ ਉਹ ਜੂੰ ਆ ਕੇ ਚੁਣ ਕੇ ਮੇਰੇ ਕੇਸਾਂ ਦੇ ਵਿੱਚੋਂ ਬਾਹਰ ਕੱਢ ਦਿੱਤੀ ਹੈ, ਉਹ ਤੁਸੀਂ ਮੇਰੇ ਤੇ ਏਡਾ ਵੱਡਾ ਤਰਸ ਕੀਤਾ, ਇਹ ਤਾਂ ਮੇਰੇ ਸਿਰ ਤੇ ਜੂੰ ਬਣ ਕੇ ਚਮੜੇ ਹੋਏ ਸਨ, ਇਹ ਚਾਹੁੰਦੇ ਸੀ ਟੈਕਸ ਲੈਣਾ, ਤੇ ਤੁਸੀਂ ਉਹਨਾਂ ਨੂੰ ਮਾਰ ਕੇ ਮੇਰੇ ਸਿਰੋਂ ਜੂੰ ਦੂਰ ਕਰ ਦਿੱਤੀ, ਇਹ ਤਾਂ ਬੜਾ ਵਧੀਆ ਕੀਤਾ।
ਐਸ ਪੰਥ ਜਾ ਹੁਣ ਸਮਝਾਇਓ,
ਇਹ ਤਾਂ ਜਾ ਕੇ ਤੁਸੀਂ ਖਾਲਸੇ ਨੂੰ ਭਾਈ ਸੁਬੇਗ ਸਿੰਘ ਜੀ ਮੇਰੇ ਵੱਲੋਂ ਇਹ ਗੱਲ ਸਮਝਾਓ।
ਓਏ ਹਮੈ ਬਰਾਦਰ ਹਮ ਉਸ ਭਈਓ,
ਉਹਨਾਂ ਨੂੰ ਆਖੋ ਵੀ ਉਹ ਸਾਡੇ ਬਰਾਦਰ ਨੇ, ਬਰਾਦਰ ਭਰਾ ਨੂੰ ਕਹਿੰਦੇ ਨੇ ਫਾਰਸੀ ਵਿਚ, ਉਹ ਸਾਡੇ ਬਰਾਦਰ ਨੇ ਤੇ ਅਸੀਂ ਉਹਨਾਂ ਦੇ ਭਰਾ ਹਾਂ, ਉਹ ਏਦਾਂ ਸਮਝ ਲੈਣ ਕਿ ਸਾਡੀ ਭਾਈਵਾਲਤਾ ਬਣ ਗਈ ਹੈ, ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਭਰਾ ਹਾਂ।
ਤੁਮ ਹਮ ਸੁਖਦ ਹਮ ਤੁਮ ਸੁਖਦਾਏ,
ਉਹਨਾਂ ਨੂੰ ਆਖੋ ਕਿ ਤੁਸੀਂ ਸਾਨੂੰ ਸੁਖ ਦਿੱਤਾ, ਉਹਨਾਂ ਫੌਜ ਨੂੰ ਮਾਰ ਕੇ ਬੜਾ ਵਧੀਆ ਕੀਤਾ, ਤੇ ਤੁਸੀਂ ਮੈਨੂੰ ਸੁਖ ਦਿੱਤਾ ਤੇ ਮੈਂ ਤੁਹਾਨੂੰ ਸੁਖ ਦਿਆਂਗਾ, ਤੁਸੀਂ ਮੇਰੇ ਲਈ ਸੁਖਦਾਈ ਹੋ ਜਾਓ, ਮੈਂ ਤੁਹਾਡੇ ਲਈ ਸੁਖਦਾਈ ਹੋ ਜਾਵਾਂਗਾ।
ਰਲ ਮਿਲ ਲਈਏ ਮੁਲਕ ਵਸਾਏ,
ਆਪਾਂ ਰਲ ਮਿਲ ਕੇ ਸਾਰਾ ਮੁਲਕ ਵਸਾ ਲਈਏ, ਇਹ ਸਾਰਾ ਪੰਜਾਬ ਦਾ ਜਿਹੜਾ ਇਲਾਕਾ ਇਹ ਸਾਰੇ ਰਲ ਮਿਲ ਕੇ ਵੰਡ ਲਈਏ, ਜਿੰਨਾ ਮੁਲਕ ਤੁਹਾਨੂੰ ਚਾਹੀਦਾ ਤੁਸੀਂ ਸਾਂਭ ਲਓ, ਜਿੰਨਾ ਤੁਸੀਂ ਮੈਨੂੰ ਦਿਓਗੇ ਉਹ ਮੈਂ ਸਾਂਭ ਲਵਾਂਗਾ, ਤੇ ਰਲ ਮਿਲ ਕੇ ਆਪਾਂ ਇਹ ਮੁਲਕ ਵਸਾ ਲਈਏ।
ਜਗੀਰ ਲਿਖਾਏ ਲਿਓ ਗੁਰ ਚੱਕ ਨਾਲ,
ਜਿਹੜੀ ਗੁਰੂ ਕਾ ਚੱਕ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉਹਦੇ ਨਾਂ ਤੁਸੀਂ ਜਿੰਨੀ ਜਗੀਰ ਲਿਖਾਉਣਾ ਚਾਹੁੰਦੇ ਹੋ, ਜਿੰਨਾ ਇਲਾਕਾ ਤੁਹਾਨੂੰ ਚਾਹੀਦਾ, ਜਿਹੜਾ ਜਿਹੜਾ ਇਲਾਕਾ ਚਾਹੀਦਾ, ਜਿਹੜੀ ਜਗੀਰ ਤੁਹਾਨੂੰ ਚਾਹੀਦੀ ਆ, ਉਹ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ।
ਆਪ ਤੁਮ ਕਲੋ ਨਾ ਮੁਲਕ ਉਜਾੜ,
ਪਰ ਹੁਣ ਮੇਰੀ ਬੇਨਤੀ ਆ, ਮੇਰਾ ਤਰਲਾ ਆ ਤੁਹਾਡੇ ਅੱਗੇ ਵੀ, ਹੁਣ ਮੇਰਾ ਮੁਲਕ ਨਾ ਉਜਾੜੋ, ਹੁਣ ਮੇਰੇ ਜਿਹੜੇ ਲੋਕ ਨੇ ਉਹਨਾਂ ਨੂੰ ਨਾ ਉਜਾੜੋ।
ਦੋਹੇਰਾ ਸਭੀ ਤੁਮਾਰੋ ਦੇਸ਼ ਹੈ, ਸਭ ਤੁਮਰੋ ਅਜ਼ੀਜ਼ ਪਿਰਾਏ,
ਸਾਰਾ ਦੇਸ਼ ਤੁਹਾਡਾ, ਔਰ ਇੱਥੇ ਜਿੰਨੇ ਵੀ ਤੁਹਾਡੇ ਲੋਕ ਨੇ ਤੁਹਾਡੇ ਹੀ ਭੈਣ ਭਰਾ ਨੇ, ਇਹ ਤੁਹਾਡੇ ਹੀ ਅਜ਼ੀਜ਼ ਭਰਾ ਹਨ।
ਉਨਹੀ ਕੋ ਦੁੱਖ ਕਿਮ ਦਿਓ ਕਹਿਓ ਉਨ ਸੁਖਦਾਏ,
ਤੁਸੀਂ ਉਹਨਾਂ ਨੂੰ ਹੀ ਆਪਣੇ ਭਰਾਵਾਂ ਨੂੰ ਹੀ ਕਿਉਂ ਦੁੱਖ ਦਿੰਦੇ ਜੇ, ਤੁਸੀਂ ਉਹਨਾਂ ਵਾਸਤੇ ਸੁਖਦਾਈ ਹੋ ਕੇ ਸਾਬਤ ਹੋਵੋ, ਜਿੰਨੀ ਜਗੀਰ ਤੁਹਾਨੂੰ ਚਾਹੀਦੀ ਹੈ ਮੈਂ ਉਹ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ।
ਜੋ ਭਾਈ ਸੁਬੇਗ ਸਿੰਘ ਉਸ ਅੱਗਿਓਂ ਭਾਖੇ,
ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਨੇ ਜਦੋਂ ਸੂਬੇ ਲਾਹੌਰ ਦੀਆਂ ਇਹ ਗੱਲਾਂ ਸੁਣੀਆਂ, ਸੁਣ ਕੇ ਭਾਈ ਸੁਬੇਗ ਸਿੰਘ ਜੀ ਬੋਲੇ, ਅੱਗੋਂ ਕਹਿਣ ਲੱਗੇ
ਵਿੱਚ ਖਾਲਸੇ ਮੈਂ ਟਿਕਦੇ ਰਾਖੇ,
ਕਹਿਣ ਲੱਗੇ ਨਵਾਬ ਜੀ ਸੁੱਕੀਆਂ ਸੁੱਕੀਆਂ ਹੀ ਗੱਲਾਂ ਕਹਿਣੀਆਂ ਨੇ ਖਾਲਸੇ ਨੂੰ ਜਾਂ ਕੁਝ ਭੇਜੋਗੇ ਵੀ ਨਾਲ, ਖਾਲਸਾ ਪਾਤਸ਼ਾਹ ਹੈ ਤੇ ਪਾਤਸ਼ਾਹ ਦੇ ਕੋਲ ਜਾਣ ਵਾਸਤੇ ਕੋਈ ਭੇਟਾ ਲੈ ਕੇ ਜਾਈਦੀ ਹੈ, ਪਾਤਸ਼ਾਹਾਂ ਨੂੰ ਖਾਲੀ ਹੱਥ ਮਿਲੀਦਾ ਕਿਤੇ, ਤੂੰ ਵੀ ਨਵਾਬ ਹੈ ਤੈਨੂੰ ਵੀ ਕੋਈ ਮਿਲਣ ਆਉਂਦਾ, ਖਾਲੀ ਹੱਥ ਤਾਂ ਨਹੀਂ ਆਉਂਦਾ ਮਿਲਣ, ਸਿਆਣਿਆਂ ਦੀ ਕਹਾਵਤ ਵੀ ਆ ਵੈਦ ਨਿਰਪ ਯਾਰ ਸੰਤ ਪੈ, ਖਾਲੀ ਹੱਥ ਨਾ ਜਾ, ਡਾਕਟਰ ਦੇ ਕੋਲ ਰਾਜੇ ਦੇ ਕੋਲ ਤੇ ਕਿਸੇ ਮਹਾਤਮਾ ਸੰਤ ਦੇ ਕੋਲ ਕਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ, ਖਾਲਸਾ ਦਾ ਪਾਤਸ਼ਾਹ ਤੇ ਤੂੰ ਆ ਸੁੱਕੀਆਂ ਸੁੱਕੀਆਂ ਗੱਲਾਂ ਹੀ ਕਹਿ ਕੇ ਭੇਜਣੀਆਂ ਨੇ ਮੈਨੂੰ, ਜਾਂ ਕੁਝ ਭੇਟਾ ਵੀ ਭੇਜੇਗਾ ਖਾਲਸੇ ਦੇ ਚਰਣਾ ਵਿਚ,
ਕਿਛ ਤੋਹਫੋ ਤੁਫਾਇਤ ਉਹ ਮਗਰੋਂ ਦਿਓ,
ਕਹਿਣ ਲੱਗਾ ਕੁਝ ਤੋਹਫਾ ਤੁਫਾਇਤ ਵੀ ਦਿਓ ਜਿਹੜਾ ਮੈਂ ਖਾਲਸੇ ਨੂੰ ਜਾ ਕੇ ਤੇਰੇ ਵੱਲੋਂ ਭੇਟ ਕਰਾਂ ਤੇ ਕਹਿ ਸਕਾਂ ਕਿ ਨਵਾਬ ਨੇ ਸੂਬੇ ਲਾਹੌਰ ਨੇ ਤੁਹਾਡੇ ਚਰਣਾ ਵਿਚ ਇਹ ਤੋਹਫਾ ਭੇਜਿਆ, ਇਹ ਤੁਫਾਇਤ ਭੇਜੀ ਹੈ, ਤੇਰੇ ਹਾਂ ਖਾਲਸਾ ਕੋਈ ਤੋਹਫਿਆਂ ਦਾ ਭੁੱਖਾ ਨਹੀਂ ਗਾ, ਇਹ ਖਾਲਸੇ ਦਾ ਸਤਿਕਾਰ ਹੋਵੇਗਾ, ਕਿਉਂਕਿ ਖਾਲਸੇ ਨੂੰ ਪ੍ਰੇਮ ਦੇ ਨਾਲ ਬੇਨਤੀ ਕਰ ਲੋ ਤੇ ਮੰਨ ਲੈਣਗੇ, ਪਰ ਜੇ ਆਖੋਗੇ ਨਾ ਅੜੀ ਅੜੀ ਨੂੰ ਨਹੀਂ ਮੰਨਦੇ ਹੋ, ਉਹਨਾਂ ਦਾ ਤਾਂ ਸਿਧਾਂਤ ਇਹ ਹੈ ਵੀ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ, ਸ਼ਰਨ ਪਏਗਾ ਤੇ ਤਾਰ ਦੇਣਗੇ, ਅੜੇਗਾ ਤੇ ਝਾੜ ਕੇ ਰੱਖ ਦੇਣਗੇ, ਉਹ ਤੂੰ ਵੇਖ ਹੀ ਲਿਆ ਪਹਿਲਾਂ, ਤਾਂ ਹੀ ਕਹਿੰਦਾ ਹੁਣ ਮੈਂ ਸ਼ਰਨ ਚ ਪੈ ਜਾ। ਇਸ ਕਰਕੇ ਕੋਈ ਵਸਤੂ ਕੋਈ ਤੋਹਫਾ ਤੋਹਫਾਏ ਤੋਂ ਉਹਨਾਂ ਦੇ ਚਰਨਾਂ ਵਿੱਚ ਨਜ਼ਰਾਨਾ ਭੇਟ ਕਰਨ ਲਈ ਦੇ, ਜਿਹੜਾ ਮੈਂ ਤੇਰੇ ਵੱਲੋਂ ਭੇਟ ਕਰ ਸਕਾਂ, ਤਾਂ ਤੇਰੇ ਨਾਲ ਉਹਨਾਂ ਦਾ ਮਨ ਚ ਨੇਹ ਪੈਦਾ ਹੋਵੇਗਾ।
ਉਹੀ ਬਾਤ ਨਵਾਬ ਮੰਨ ਲਈ,
ਨਵਾਬ ਨੇ ਉਹੀ ਗੱਲ ਮੰਨ ਲਈ, ਕਹਿੰਦਾ ਮਹਾਰਾਜ ਬਿਲਕੁਲ ਖਾਲਸੇ ਦੇ ਪੰਥ ਦੇ ਚਰਨਾਂ ਦੇ ਵਿਚ ਮੈਂ ਆਪਣੇ ਵੱਲੋਂ ਤੋਹਫਾ ਤੋਹਫਾਇਤ ਭੇਜਾਂਗਾ।
ਮਤਲਬ ਆਪਣੇ ਤੁਰਤ ਆਨ ਦੇ,
ਇਹਨੇ ਆਪਣੇ ਮਤਲਬ ਕਰਕੇ ਉਸੇ ਵੇਲੇ ਤੁਰਤ ਫੁਰਤੀ ਖਜ਼ਾਨੇ ਦੇ ਵਿਚੋਂ ਕਹਿੰਦਾ ਜਾਓ ਲੈ ਕੇ ਆਓ ਖਿਲਤ। ਉਸੇ ਵੇਲੇ ਇੱਕ ਵਧੀਆ ਖਿਲਤ ਆਈ ਹੋਈ ਸੀ ਇਹਦੇ ਖਜ਼ਾਨੇ ਚ, ਕਿਤੇ ਬਾਹਰੋਂ ਆਈ ਸੀ, ਉਹ ਇਹਨੇ ਮੰਗਾਈ।
ਸਿਰੋ ਪਾਓ ਥੋਸ ਨੇ ਉਸ ਨੂੰ ਆਇਓ,
ਕੋਈ ਬੜਾ ਕੀਮਤੀ ਸਿਰੇ ਪਾਓ, ਕੋਈ ਬੜੀ ਵਧੀਆ ਖਿਲਤ ਆਈ ਹੋਈ ਸੀ, ਉਹ ਖਿਲਤ ਇਹਨੇ ਖਜ਼ਾਨੇ ਚੋਂ ਮੰਗਾਈ।
ਸੋ ਸੂਬੇਦਾਰੀ ਕੋਲ ਖਿਲਤ ਕਲਾਇਓ,
ਉਹ ਜਿਹੜੀ ਸੂਬੇਦਾਰੀ ਦੀ ਖਿਲਤ ਸੀ, ਕਹਿਣ ਲੱਗਾ ਵੀ ਇਹ ਖਿਲਤ ਹੈ, ਖਾਲਸੇ ਨੂੰ ਕਹਿਣਾ ਕਿ ਇਹ ਜਿਹੜੀ ਖਿਲਤ ਹੈ ਇਹ ਅੱਧੀ ਨਵਾਬੀ ਹੈ ਲਾਹੌਰ ਦੀ। ਲਾਹੌਰ ਦਾ ਬੜਾ ਵੱਡਾ ਰਕਬਾ ਸੀ, ਪੰਜਾਬ ਕੋਈ ਛੋਟਾ ਨਹੀਂ ਸੀਗਾ, ਤਾਂ ਟੁਕੜੇ ਟੁਕੜੇ ਕਰਦਿਆਂ ਕਰਦਿਆਂ ਨਿਕਾ ਜਿਹਾ ਬਣਾ ਦਿੱਤਾ ਪੰਜਾਬ ਨੂੰ, ਬੜਾ ਵੱਡਾ ਰਕਬਾ ਸੀ ਪੰਜਾਬ ਦਾ, ਉਹ ਸਾਰਾ ਕਾਬਲ ਤੱਕ, ਮੁਲਤਾਨ ਤੱਕ, ਪਿਸ਼ਾਵਰ ਤੱਕ, ਜੰਮੂ ਕਸ਼ਮੀਰ ਤੱਕ ਦਾ, ਇਧਰ ਸਾਰਾ ਹਿਮਾਚਲ, ਇਹ ਜਿੱਡਾ ਵੱਡਾ ਇਲਾਕਾ ਸੀ ਸਾਰਾ ਪੰਜਾਬ ਦੇ ਅਧੀਨ ਸੀ। ਤੇ ਕਹਿਣ ਲੱਗੇ ਵੀ ਇਹ ਜਿਹੜੀ ਨਵਾਬੀ ਦੀ ਖਿਲਤ ਭੇਜ ਰਿਹਾ ਨਾ, ਇਹ ਅੱਧੀ ਨਵਾਬੀ ਆ ਲਾਹੌਰ ਦੀ, ਯਾਨੀ ਕਿ ਨਵਾਬੀ ਦੀ ਪੱਗ ਸਮਝਣਾ, ਇਹ ਨਵਾਬੀ ਦੀ ਖਿਲਤ ਜਾਣਨਾ।
ਦੇ ਖਿਲਤੇ ਤੀ ਗੱਲ ਕਹੇ,
ਇਹ ਖਿਲਤ ਦੇ ਕੇ ਇਹਨੇ ਇਹ ਗੱਲ ਕਹੀ,
ਪੁਸ਼ਾਕ ਨਾ ਜਾਣਿਓ ਯਹ ਨਵਾਬੀ ਭਾਈ।
ਕਹਿਣ ਲੱਗਾ ਭਾਈ ਸੁਬੇਗ ਸਿੰਘ ਜੀ, ਖਾਲਸੇ ਨੂੰ ਕਹਿਣਾ ਇਹਨੂੰ ਕੱਲਾ ਪੁਸ਼ਾਕ ਹੀ ਨਾ ਸਮਝਣ, ਇਹ ਜਿਹੜੀ ਦਸਤਾਰ ਭੇਜ ਰਿਹਾ, ਆ ਜਿਹੜੀ ਮੈਂ ਪੁਸ਼ਾਕ ਭੇਜ ਰਿਹਾ, ਇਹ ਕੱਲੀ ਪੁਸ਼ਾਕ ਨਾ ਸਮਝਣ।
ਇਸੀ ਸਾਥ ਹੋ ਗਈ ਲਿਖੀ ਜਗੀਰ,
ਇਹ ਜਿਹੜੀ ਪੁਸ਼ਾਕ ਤੇ ਮੈਂ ਖਿਲਤ ਭੇਜ ਰਿਹਾ, ਪੱਗ ਭੇਜ ਰਿਹਾ ਨਾਲ, ਦਰਅਸਲ ਇਹ ਨਵਾਬੀ ਹੈ, ਇਹ ਨਵਾਬੀ ਦੀ ਖਿਲਤ ਹੈ, ਇਹ ਨਵਾਬੀ ਦੀ ਦਸਤਾਰ ਹੈ, ਤੇ ਇਹਨੂੰ ਇਹ ਨਾ ਸਮਝਣਾ ਵੀ ਕੱਲੇ ਕੱਪੜੇ ਬਸਤਰ ਨੇ, ਤੇ ਇਹਦੇ ਨਾਲ ਹੀ ਸਾਰੀ ਜਗੀਰ ਲਿਖੀ ਹੋਈ ਹੈ, ਅੱਧਾ ਰਕਬਾ ਜਿਹੜਾ ਲਾਹੌਰ ਦਾ ਹੈ ਉਹ ਇਹਦੇ ਨਾਲ ਲਿਖਿਆ ਹੋਇਆ ਹੈ।
ਮੁਲਕ ਤਤਬੀਰ,
ਇਹਦੇ ਨਾਲ ਹੀ ਸਾਰੇ ਮੁਲਕ ਦੀ ਤਤਬੀਰ ਜੁਗਤ ਜਿਹੜੀ ਆ ਉਹ ਬਣੀ ਹੋਈ ਆ, ਮਿਲੀ ਹੋਈ ਹੈ।
ਇਹ ਹੈ ਨਵਾਬੀ ਅੱਜ ਸੂਬੇਦਾਰੀ,
ਇਹ ਨਵਾਬੀ ਹੈ, ਇਹ ਨਵਾਬੀ ਦੀ ਪੱਗ ਹੈ, ਇਹ ਨਵਾਬੀ ਦੀ ਖਿਲਤ ਹੈ, ਔਰ ਲਾਹੌਰ ਦੀ ਅੱਧੇ ਸੂਬੇਦਾਰੀ ਜਿਹੜੀ ਅੱਧ ਦੀ ਸੂਬੇਦਾਰੀ ਹੈ ਇਸ ਖਿਲਤ ਦੇ ਨਾਲ ਮੈਂ ਜੋੜ ਕੇ ਭੇਜ ਰਿਹਾ ਖਾਲਸੇ ਨੂੰ, ਮੇਰੇ ਵੱਲੋਂ ਕਹਿ ਦੇਣਾ
ਸੈ ਮਿਲੇਗੀ ਰਈਅਤ ਸਾਰੇ,
ਜਿਹੜਾ ਇਹ ਖਿਲਤ ਆਪਣੇ ਤਨ ਤੇ ਸਜਾਏਗਾ ਉਹਨੂੰ ਅੱਧੀ ਰਈਅਤ ਦਾ ਇਲਾਕਾ ਉਹਨੂੰ ਮਿਲੇਗਾ, ਅੱਧੀ ਸੂਬੇਦਾਰੀ ਉਹਨੂੰ ਮਿਲ ਜਾਏਗੀ।
ਸ਼ਾਹੀ ਪਰਵਾਨੇ ਉਸ ਨਾ ਇਹ ਆਵਗ,
ਜਿਹੜਾ ਇਸ ਖਿਲਤ ਨੂੰ ਧਾਰਨ ਕਰੇਗਾ, ਖਾਲਸਾ ਜਿਹਨੂੰ ਮਰਜ਼ੀ ਇਹ ਦੇ ਦੇਵੇ ਖਿਲਤ, ਤੇ ਜਿਹਦਾ ਇਹ ਖਿਲਤ ਨੂੰ ਧਾਰਨ ਕਰੇਗਾ ਇਸ ਪੱਗ ਨੂੰ ਨਵਾਬੀ ਨੂੰ, ਜਿਹੜਾ ਆਪਣੇ ਸਿਰ ਤੇ ਸਜਾਏਗਾ, ਬਾਦਸ਼ਾਹ ਦਾ ਕੋਈ ਪ੍ਰਵਾਨਾ ਹੋਵੇਗਾ ਤੇ ਉਸੇ ਦੇ ਨਾਂ ਆਇਆ ਕਰੇਗਾ, ਕੋਈ ਚਿੱਠੀ ਪੱਤਰ ਆਇਆ ਕਰੇਗਾ ਤੇ ਉਸੇ ਦੇ ਨਾਂ ਆਇਆ ਕਰੇਗਾ, ਜਿਹੜਾ ਇਸ ਖਿਲਤ ਨੂੰ ਧਾਰਨ ਕਰੇਗਾ।
ਉਹੀ ਵੰਡ ਸਭ ਲੋਕਾਂ ਨੂੰ ਖੁਲਾਵਗ,
ਤੇ ਉਹੀ ਸਾਰਿਆਂ ਨੂੰ ਵੰਡ ਕੇ ਲੋਕਾਂ ਨੂੰ ਖੁਲਾਵੇਗਾ, ਭਾਵ ਜਿਹੜਾ ਸਰਕਾਰੀ ਖਜ਼ਾਨੇ ਵਿੱਚੋਂ ਰਸਤਾਂ ਬਸਤਾਂ ਆਉਣਗੀਆਂ ਉਸੇ ਦੇ ਨਾਂ ਆਉਣਗੀਆਂ ਜਿਹਦੇ ਕੋਲ ਖਿਲਤ ਹੋਵੇਗੀ, ਯਾਨੀ ਕਿ ਜਿਹੜਾ ਇਸ ਪੱਗ ਨੂੰ ਬੰਨੇਗਾ, ਜਿਹਦੇ ਕੋਲ ਨਵਾਬੀ ਹੋਵੇਗੀ ਚਿੱਠੀ ਪੱਤਰ, ਉਹਦੇ ਕੋਲ ਉਹਦੇ ਨਾਂ ਤੇ ਆਵੇਗਾ, ਖਜ਼ਾਨਾ ਉਹਦੇ ਨਾਂ ਤੇ ਆਵੇਗਾ, ਉਹੀ ਸਾਰਿਆਂ ਨੂੰ ਵੰਡਿਆ ਕਰੇਗਾ।
ਦੋਹੇਰਾ ਸੋਰ ਸਤੀ ਦਾਤਾ ਅਠੀ ਤਪੀ ਜਪੀ ਜੋ ਕੋਏ।
ਸੂਬਾ ਲਾਹੌਰ ਕਹਿੰਦਾ ਕਿ ਖਾਲਸਾ ਇਸ ਗੱਲ ਦਾ ਨਿਰਣਾ ਆਪ ਕਰ ਲਵੇ ਕਿ ਇਹ ਨਵਾਬੀ ਦੇਣੀ ਕਿਹਨੂੰ ਹੈ, ਕੋਈ ਹੋਵੇ ਸੂਰਮਾ, ਕੋਈ ਚੰਗਾ ਸਤੀ ਦਾਤਾ ਹਠੀ ਤਪੀ ਜਪੀ ਹੋਵੇ, ਜਿਹੜਾ ਇਹੋ ਜਿਹਾ ਕੋਈ ਤਪਸਵੀ ਹੋਵੇ।
ਵਿਚਾਰ ਕੈ ਜੋ ਇਸ ਲਾਇਕ ਹੋਏ,
ਨਵਾਬੀ ਦੀ ਪੱਗ ਉਹਨੂੰ ਵਿਚਾਰ ਕੇ ਖਾਲਸਾ ਦੇ ਦੇਵੇ ਜਿਹੜਾ ਇਹਦੇ ਲਾਇਕ ਹੋਵੇ।
ਜੋ ਪਏ ਦਈ ਨਗਦੀ ਵੀ ਖਰਚੇ ਤਾਂ
ਇੱਕ ਲੱਖ ਰੁਪਈਆ ਜਿਹੜਾ ਬਾਦਸ਼ਾਹ ਦਿੱਲੀ ਵੱਲੋਂ ਆਇਆ ਸੀ ਉਹ ਨਗਦੀ ਨਾਲ ਭੇਜਿਆ, ਕਹਿੰਦਾ ਇੱਕ ਲੱਖ ਰੁਪਈਆ ਖਾਲਸੇ ਦੇ ਨਜ਼ਰਾਨੇ ਵਜੋਂ ਭੇਟ ਕਰਨਾ, ਇੱਕ ਲੱਖ ਰੁਪਈਏ ਦੀ ਖਿਲਤ ਜਿਹੜੀ ਆ ਉਹ ਨਾਲ ਦੇ ਕੇ ਭੇਜੀ ਹੈ।
ਸੁਬੇਗ ਸਿੰਘ ਤੁਰਿਓ ਜੁਗਤ ਬਣਾਏ,
ਤਾਂ ਭਾਈ ਸੁਬੇਗ ਸਿੰਘ ਜੀ ਨੇ ਸਾਰੀ ਜੁਗਤ ਬਣਾਈ ਖਾਲਸੇ ਨਾਲ ਮੇਲ ਮਿਲਾਪ ਕਰਨ ਦੀ।
ਡੇਰੋ ਤੋਂ ਖਾਲਸਾ ਲਾਇਓ,
ਭਾਈ ਸੁਬੇਗ ਸਿੰਘ ਜੀ ਚੱਲ ਕੇ ਆ ਗਏ ਜਿੱਥੇ ਖਾਲਸੇ ਦਾ ਡੇਰਾ ਹੈ।
ਵਜੇ ਨਗਾਰੇ ਨਿਸ਼ਾਨ ਝੁਲਾਇਓ,
ਖਾਲਸੇ ਦੇ ਨਗਾਰੇ ਵੱਜ ਰਹੇ ਨੇ, ਨਿਸ਼ਾਨ ਝੂਲ ਰਹੇ ਹਨ।
ਜਾ ਪਹੁੰਚਿਓ ਵੈ ਸਿੰਘ
ਸੁਜਾਨ ਸਿੰਘ, ਭਾਈ ਸੁਬੇਗ ਸਿੰਘ ਜੀ ਬੜੇ ਸਿਆਣੇ ਸੂਝਵਾਨ ਦੂਰਅੰਦੇਸ਼ੀ ਸਿੰਘ ਸਨ। ਉਹ ਚਾਹੁੰਦੇ ਵੀ ਸਨ ਕਿ ਖਾਲਸੇ ਦਾ ਕੁਝ ਸਮੇਂ ਲਈ ਸੰਧੀ ਹੋ ਜਾਏ ਤੁਰਕਾਂ ਦੇ ਨਾਲ, ਕਿਉਂਕਿ ਤੁਰਕ ਸਿੰਘਾਂ ਦਾ ਨੁਕਸਾਨ ਕਰ ਰਹੇ ਸਨ। ਥੋੜਾ ਸਮਾਂ ਸਿੰਘਾਂ ਨੂੰ ਵੀ ਸ਼ਾਂਤੀ ਦੇ ਨਾਲ ਆਪਣੇ ਜਿਹੜੇ ਸਥਾਨ ਨੇ ਆਪਣੀ ਡਿਵੈਲਪਮੈਂਟ ਕਰਨ ਦਾ ਜਿਹੜਾ ਸਮਾਂ ਉਹ ਖਾਲਸੇ ਨੂੰ ਵੀ ਮਿਲ ਜਾਏਗਾ, ਆਪਣੇ ਸਥਾਨਾਂ ਨੂੰ ਸੰਭਾਲਣ ਦਾ ਸਮਾਂ ਮਿਲ ਜਾਏਗਾ। ਭਾਈ ਸੁਬੇਗ ਸਿੰਘ ਜੀ ਦੀ ਇਹਦੇ ਵਿੱਚ ਬੜੀ ਦੂਰ ਅੰਦੇਸ਼ੀ ਸੋਚ ਕੰਮ ਕਰ ਰਹੀ ਸੀ। ਤੋ ਬੜੇ ਸਿਆਣੇ ਸੂਝਵਾਨ ਭਾਈ ਸੁਬੇਗ ਸਿੰਘ ਜੀ ਜਿੱਥੇ ਖਾਲਸੇ ਦਾ ਦੀਵਾਨ ਸਜਿਆ ਸੀ ਉੱਥੇ ਚੱਲ ਕੇ ਆਏ ਹਨ।
ਅੱਗੇ ਲੱਗੇ ਉਤੋਂ ਖਾਲਸਾ ਦੀਵਾਨ,
ਅੱਗੇ ਖਾਲਸੇ ਦਾ ਦੀਵਾਨ ਸਜਿਆ ਹੋਇਆ, ਖਾਲਸੇ ਦਾ ਦੀਵਾਨ ਬਣਿਆ ਹੋਇਆ।
ਬੜਾ ਸ਼ਬਦ ਬਜੈ ਰਬਾ,
ਦੀਵਾਨ ਦੇ ਵਿਚ ਰਬਾਬੀ ਸਿੰਘ ਬੈਠੇ ਨੇ, ਸ਼ਬਦ ਪੜ ਰਹੇ ਨੇ, ਗੁਰਬਾਣੀ ਗਾ ਰਹੇ ਨੇ ਬੜੇ ਪਿਆਰ ਨਾਲ, ਨਾਲ ਰਬਾਬਾਂ ਵੱਜ ਰਹੀਆਂ ਨੇ।
ਉਹ ਘੋੜੇ ਕੋ ਮਾਲਿਸ਼ ਕਰੇ,
ਕਈ ਸਿੰਘ ਆਪਣੇ ਘੋੜਿਆਂ ਦੀ ਮਾਲਿਸ਼ ਲੱਗੇ ਨੇ ਕਰਨ, ਖਰਖਰਾ ਫੇਰ ਰਹੇ ਨੇ ਘੋੜਿਆਂ ਉੱਤੇ।
ਉਹ ਸ਼ਸਤਰ ਮਾਂਜ ਉੱਜਲ ਕਰ ਧਰੇ,
ਕਈ ਸਿੰਘ ਆਪਣੇ ਸ਼ਸਤਰ ਮਾਂਜ ਰਹੇ ਨੇ, ਕੋਈ ਆਪਣੇ ਕੜੇ ਮਾਂਜ ਰਿਹਾ, ਕੋਈ ਬਾਟੇ ਮਾਂਜ ਰਿਹਾ, ਕੋਈ ਆਪਣੇ ਸ਼ਸਤਰਾਂ ਨੂੰ ਮਾਂਜ ਮਾਂਜ ਕੇ ਉਜਲਾ ਕਰ ਰਹੇ ਨੇ।
ਉਹ ਤੀਰ ਕੋ ਬੰਦੂਕ ਚਲਾਵੇ,
ਕੋਈ ਤੀਰ ਚਲਾ ਰਿਹਾ, ਅਭਿਆਸ ਕਰ ਰਹੇ ਨੇ ਸ਼ਸਤਰਾਂ ਦਾ, ਕੋਈ ਤੀਰ ਚਲਾਣਾ ਸਿੱਖ ਰਿਹਾ, ਕੋਈ ਬੰਦੂਕ ਦਾ ਨਿਸ਼ਾਨਾ ਲਾ ਰਿਹਾ ਹੈ।
ਉਹ ਉਂਗਲ ਪਰ ਚਕਲ ਘੁਮਾਵੇ,
ਕਈ ਸਿੰਘ ਉਂਗਲ ਦੇ ਉੱਤੇ ਚੱਕਰ ਰੱਖ ਕੇ ਚੱਕਰ ਘੁਮਾ ਰਹੇ ਨੇ, ਇਹ ਵੀ ਇੱਕ ਵਿਦਿਆ, ਚੱਕਰ ਚਲਾ ਕੇ ਕਿਸੇ ਦੀ ਗਰਦਨ ਵੱਢ ਦੇਣੀ। ਕਹਿੰਦੇ ਏਦਾਂ ਚੱਕਰ ਉਂਗਲ ਤੇ ਰੱਖ ਕੇ ਚੱਕਰ ਘੁਮਾਣ ਦੀ ਵਿਦਿਆ ਦਾ ਅਭਿਆਸ ਕਰ ਰਹੇ ਨੇ।
ਦੋਹੇਰਾ ਕੋ ਸਿੰਘਨ ਚਾਂਪੀ ਕਰੇ, ਕੋ ਚੋਰ ਚੁਲਾਏ,
ਕੋਈ ਸਿੰਘਾਂ ਦੇ ਚਰਨਾਂ ਦੀ ਮੁੱਠਾ ਚਾਪੀ ਕਰ ਰਿਹਾ। ਵੇਖੋ ਸਿੰਘਾਂ ਦਾ ਪਿਆਰ ਕਿੰਨਾ ਆਪੋ ਵਿਚ, ਇਕ ਦੂਜੇ ਦੇ ਪੈਰਾਂ ਨੂੰ ਘੁੱਟ ਰਹੇ ਨੇ ਸਿੰਘਾਂ ਦੀਆਂ, ਇਕ ਦੂਜੇ ਦੀਆਂ ਮਾਲਿਸ਼ਾਂ ਕਰ ਰਹੇ ਨੇ, ਕੋਈ ਕੇਸਾਂ ਨੂੰ ਤੇਲ ਲਾ ਰਿਹਾ, ਕੋਈ ਇਸ਼ਨਾਨ ਕਰਾ ਰਹੇ ਨੇ ਇਕ ਦੂਜੇ ਨੂੰ। ਕਹਿੰਦੇ ਕਿਸੇ ਨੇ ਚੌਰ ਸਾਹਿਬ ਪਕੜਿਆ ਹੋਇਆ ਤੇ ਚਬਰ ਝੁਲਾ ਰਹੇ ਨੇ ਮਹਾਰਾਜ ਜੀ ਦੇ ਸਿੰਘਾਂ ਦੇ ਉੱਤੇ ਤੇ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਉੱਤੇ, ਤੇ ਕਿਸੇ ਨੇ ਪੱਖਾ ਫੜਿਆ ਹੋਇਆ ਤੇ ਪੱਖਾ ਝੱਲਣ ਦੀ ਸੇਵਾ ਕਰ ਰਹੇ ਨੇ।
ਕੋ ਪਾਣੀ ਲਿਆਵੇ ਦੂਰ ਤੇ ਬੈਠ ਇਸ਼ਨਾਨ ਕਰਾਏ,
ਤੇ ਕੋਈ ਸਿੰਘ ਬੈਠੇ ਸਲੋਤਰ ਸੁਨਹਿਰਾ ਫੜਿਆ ਹੋਇਆ ਤੇ ਰਗੜਾ ਲਾ ਰਹੇ ਨੇ, ਦੇਗਾਂ ਦੇ ਸ਼ਰਦਾਈਆਂ ਦੇ ਰਗੜੇ ਲਾ ਰਹੇ ਨੇ, ਤੇ ਕੋਈ ਪਾਣੀ ਲੈ ਕੇ ਆ ਰਿਹਾ ਸਿੰਘ ਤੇ ਇਸ਼ਨਾਨ ਪਾਣੀ ਵਾਸਤੇ, ਸਿੰਘਾਂ ਨੂੰ ਇਸ਼ਨਾਨ ਕਰਾਉਣ ਲਈ ਪਾਣੀ ਢੋਣ ਦੀ ਸੇਵਾ ਕਰ ਰਹੇ ਨੇ।
ਕਈ ਸਿੰਘ ਖੜ ਦਾਤਨ ਕਰਾਏ,
ਖਾਲਸਾ ਜੀ ਵਿਸਾਖ ਮਹੀਨੇ ਦੀ ਗੱਲ ਹੈ, ਗਰਮੀਆਂ ਹੁੰਦੀਆਂ ਨੇ ਉਦੋਂ ਵਿਸਾਖ ਦੇ ਮਹੀਨੇ ਚ ਥੋੜੀ ਗਰਮੀ ਸ਼ੁਰੂ ਹੋ ਜਾਂਦੀ ਹੈ, ਤੇ ਕੋਈ ਪਾਣੀ ਧੋ ਰਿਹਾ, ਕੋਈ ਪੱਖਾ ਝੱਲ ਰਿਹਾ, ਇਸੇ ਤਰ੍ਹਾਂ ਕਈ ਸਿੰਘ ਖਲੋਤੇ ਦਾਤਨ ਕਰ ਰਹੇ ਨੇ ਖਾਲਸੇ ਦਾ ਦੀਵਾਨ। ਵੇਖੋ ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਸਾਰੇ ਪੰਥ ਦਾ ਉਹ ਨਕਸ਼ਾ ਬੰਨ ਰਹੇ ਨੇ ਵੀ ਸਾਡੀ ਸੁਰਤ ਉੱਥੇ ਚਲੇ ਜਾਏ, ਕਿ ਸਾਨੂੰ ਏਦਾਂ ਜਾਪੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਪੰਥ ਦਾ ਵਰਤਾਰਾ ਵਰਤ ਰਿਹਾ, ਏਦਾਂ ਹੀ ਸੁਰਤ ਉੱਥੇ ਚਲੀ ਜਾਏ। ਕਹਿੰਦੇ ਕਈ ਸਿੰਘ ਖਲੋਤੇ ਦਾਤਨ ਕਰ ਰਹੇ ਨੇ,
ਕਈ ਸਿੰਘ ਖੜ ਕੱਛ ਬਣਾਏ,
ਕਈ ਸਿੰਘ ਇਸ਼ਨਾਨ ਕਰਕੇ ਹਟੇ ਨੇ ਤੇ ਕਛਹਿਰਾ ਬਦਲ ਰਹੇ ਨੇ, ਚਾਦਰੇ ਦਾ ਬੁੱਕਲਾ ਮਾਰੇ ਹੋਇਆ।
ਕਿਸੇ ਸ਼ਰੀਕੋ ਕਰੇ ਕੋ ਨਾਏ,
ਕਿੰਨਾ ਪਿਆਰ ਹੈ ਸਿੰਘਾਂ ਦੇ ਵਿਚ ਸਾਰਿਆਂ ਚ ਆਪਸ ਵਿਚ, ਕਿਸੇ ਨਾਲ ਕਿਸੇ ਦੂਜੇ ਦਾ ਕੋਈ ਸ਼ਰੀਕਾ ਨਹੀਂ ਹੈ। ਇਹ ਨਹੀਂ ਕਿ ਕਿਸੇ ਨਾਲ ਕੋਈ ਈਰਖਾਬਾਜੀ ਹੋਵੇ ਸਿੰਘਾਂ ਦੀ, ਇੰਨੇ ਸਿੰਘ ਨੇ ਸੈਂਕੜਿਆਂ ਦੀ ਗਿਣਤੀ ਵਿਚ, ਸਾਰਿਆਂ ਦਾ ਆਪਸ ਵਿਚ ਇੰਨਾ ਪਿਆਰ ਹੈ ਕਿ ਇਕ ਦੂਜੇ ਨਾਲ ਕਿਸੇ ਨਾਲ ਸ਼ਰੀਕਾ ਨਹੀਂ ਕਰਦੇ। ਜਿਵੇਂ ਅੱਜ ਕੱਲ ਧੜੇਬੰਦੀਆਂ ਬਣਾ ਕੇ ਸਿੰਘ ਇਕ ਦੂਜੇ ਦੇ ਹੀ ਦੁਸ਼ਮਣ ਬਣੇ ਹੋਏ ਨੇ ਨਾ, ਉਦੋਂ ਸਿੰਘਾਂ ਵਿਚ ਮੁਹੱਬਤ ਸੀ, ਆਪੋ ਵਿਚ ਪਿਆਰ ਸੀ, ਇਕ ਦੂਜੇ ਨਾਲ ਪਿਆਰ ਤੇ ਗਲਵੱਕੜੀਆਂ ਪਾ ਕੇ ਹੱਸ ਖੇਡ ਕੇ ਗੱਲਾਂ ਕਰਦੇ, ਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ। ਤੂੰ ਇਸ ਤਰ੍ਹਾਂ ਕਿਸੇ ਸਿੰਘ ਦਾ ਦੂਜੇ ਨਾਲ ਕਿਸੇ ਨਾਲ ਕੋਈ ਸ਼ਰੀਕਾ ਨਹੀਂ ਸੀ
ਦੌੜ ਦੌੜ ਸਿੰਘ ਟਹਿਲ ਕਮਾਏ
ਦੌੜ ਦੌੜ ਕੇ ਭੱਜ ਭੱਜ ਕੇ ਟਹਿਲ ਕਮਾਉਂਦੇ ਨੇ ਸਿੰਘ ਇਹ ਨਹੀਂ ਵੀ ਕੋਈ ਕਹਿੰਦਾ ਮੈਂ ਜਥੇਦਾਰ ਹਾਂ ਤੇ ਮੈਂ ਨਹੀਂ ਸੇਵਾ ਕਰਨੀ ਸਾਰੇ ਸਿੰਘ ਦੌੜ ਦੌੜ ਕੇ ਭੱਜ ਭੱਜ ਕੇ ਨੱਠ ਨੱਠ ਕੇ ਇੱਕ ਦੂਜੇ ਦੀ ਸੇਵਾ ਕਰਦੇ ਜੇ ਕੋਈ ਦੂਜਾ ਉੱਠਦਾ ਕਹਿੰਦਾ ਤੂੰ ਬਹਿ ਮੈਂ ਕਰਦਾ ਉਹ ਕਹਿੰਦਾ ਨਾ ਬਈ ਤੂੰ ਥੱਕਿਆ ਹੋਇਆ ਤੂੰ ਆਰਾਮ ਕਰ ਮੈਂ ਕਰਦਾ ਸੇਵਾ ਏਦਾਂ ਇੱਕ ਦੂਜੇ ਨੂੰ ਰੋਕ ਰੋਕ ਕੇ ਕਹਿੰਦੇ ਮੈਂ ਕਰਦਾ ਸੇਵਾ ਏਦਾਂ ਟਹਿਲ ਦੇ ਵਿੱਚ ਲੱਗੇ ਹੋਏ ਨੇ
ਇੱਕ ਸੁਬੇਗ ਸਿੰਘ ਛੱਡ ਦਿਓ ਘੋੜਾ
ਪੰਥ ਦਾ ਜਾਓ ਜਲਾਲ ਵੇਖਿਆ ਪੰਥ ਦਾ ਪ੍ਰਤਾਪ ਵੇਖਿਆ ਇਹ ਉਹ ਪੰਥ ਹੈ ਜਿਸ ਪੰਥ ਚ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਕਹਿੰਦੇ ਮੈਂ ਵਸਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਇਹ ਉਹ ਖਾਲਸਾ ਜਿਸ ਮਹਾਰਾਜ ਜੀ ਖਾਲਸੇ ਵਿਚ ਵਸਦੇ ਨੇ ਭਾਈ ਸੁਬੇਗ ਸਿੰਘ ਜੀ ਦੂਰੋਂ ਹੀ ਪੰਥ ਨੂੰ ਵੇਖਿਆ ਤੇ ਘੋੜਾ ਛੱਡ ਦਿੱਤਾ ਤੇ ਘੋੜੇ ਤੋਂ ਥੱਲੇ ਲੈ ਗਏ ਪੈਦਲ ਹੋ ਗਏ ਪੰਥ ਦੇ ਪ੍ਰਤਾਪ ਵਜੋਂ ਪੰਥ ਦਾ ਸਤਿਕਾਰ ਕਰਨ ਵਾਸਤੇ ਘੋੜੇ ਤੋਂ ਥੱਲੇ ਲੱਥ ਕੇ ਪੈਦਲ ਚੱਲ ਕੇ ਆਉਣ ਲੱਗੇ
ਕੁਨ ਸਹਿ ਕਰ ਕਰ ਹੱਥ ਦੋਏ ਜੋੜੇ
ਰਸਤੇ ਜੀ ਸਿੰਘ ਖੜੇ ਕੋਈ ਘੋੜੇ ਦੀ ਮਾਲਿਸ਼ ਕਰ ਰਿਹਾ ਤੇ ਕੋਈ ਘੋੜੇ ਨੂੰ ਖਰਖਰਾ ਫੇਰ ਰਿਹਾ ਕੋਈ ਲਦੈੜਾ ਹਟਾ ਰਿਹਾ ਕੋਈ ਘੋੜੇ ਦੇ ਪੈਰਾਂ ਦੇ ਵਿਚ ਪਛਾੜੀ ਪਾ ਕੇ ਕੱਸ ਰਿਹਾ ਤੇ ਕੋਈ ਰਗੜੇ ਪੈ ਲਾ ਰਹੇ ਸਨ ਸ਼ਰਦਾਈਆਂ ਦੇ ਸਿੰਘ ਕਿਤੇ ਇੱਕ ਦੂਜੇ ਨੂੰ ਇਸ਼ਨਾਨ ਪਾਣੀ ਕਰਾ ਰਹੇ ਸਨ ਸੁਬੇਗ ਸਿੰਘ ਲੰਘਿਆ ਹੁੰਦਾ ਵਿਚੋਂ ਤੇ ਜਿੰਨੇ ਸਿੰਘ ਮਿਲਦੇ ਨੇ ਰਾਹ ਵਿਚ ਸਭ ਨੂੰ ਕੁਨਸ ਕਰਦਾ ਹੈ ਝੁਕ ਝੁਕ ਕੇ ਸਿਰ ਝੁਕਾਉਂਦਾ ਤੇ ਝੁਕ ਝੁਕ ਕੇ ਫਤਿਹ ਬੁਲਾਉਂਦਾ ਕਹਿੰਦਾ ਹੈ
ਵਾਹਿਗੁਰੂ ਜੀ ਕੀ ਫਤਿਹ ਬੁਲਾਏ ਅਕਾਲ ਅਕਾਲ ਕਹਿ ਉੱਚੇ ਸੁਣਾਏ
ਸਭ ਨੂੰ ਭਾਈ ਸੁਬੇਗ ਸਿੰਘ ਜੀ ਰਸਤੇ ਵਿਚ ਖਲੋਤੇ ਸਿੰਘਾਂ ਨੂੰ ਮਿਲਦੇ ਨੇ ਤੇ ਫਤਿਹ ਬੁਲਾਉਂਦੇ ਕੱਲੇ ਕੱਲੇ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੱਜ ਕੇ ਫਤਿਹ ਬੁਲਾਉਂਦੇ ਦੂਰੋਂ ਕੋਈ ਸਿੰਘ ਨਿਹੰਗ ਸਿੰਘ ਪੰਥ ਖਾਲਸਾ ਹੀ ਸੀ ਨਾ ਸਾਰੇ ਬਾਣੇ ਵਾਲੇ ਹੀ ਸਿੰਘ ਸਨ ਤੇ ਦੂਰੋਂ ਕਿਸੇ ਸਿੰਘ ਨੇ ਵੇਖ ਲੈਣਾ ਸੁਬੇਗ ਸਿੰਘ ਜੀ ਆ ਰਹੇ ਨੇ ਤੇ ਦੂਰੋਂ ਵੇਖ ਕੇ ਜਿਹੜੇ ਜਾਣ ਪਛਾਣ ਵਾਲੇ ਹੁੰਦੇ ਸੀ ਉਹ ਅਕਾਲ ਅਕਾਲ ਏਦਾਂ ਆਵਾਜ਼ ਮਾਰਦੇ ਅੱਜ ਕੱਲ ਵੀ ਤੁਸੀਂ ਦਲਾਂ ਪੰਥਾਂ ਚ ਚਲੇ ਜਾਓ ਨਾ ਤੇ ਜੇ ਕੋਈ ਸਿੰਘ ਜਾਣ ਪਛਾਣ ਵਾਲਾ ਹੋਵੇ ਤੁਹਾਨੂੰ ਵੇਖ ਤੁਸੀਂ ਨਾ ਵੇਖੋ ਉਹ ਤੁਹਾਨੂੰ ਵੇਖ ਲਵੇ ਤੇ ਉਹਨੇ ਆਵਾਜ਼ ਮਾਰਨੀ ਹੋਵੇ ਤੇ ਨਾਂ ਨਹੀਂ ਲੈਂਦੇ ਉਹ ਕਹਿੰਦੇ ਅਕਾਲ ਸਤਿ ਸ੍ਰੀ ਅਕਾਲ ਇਹ ਸੁਣਦਿਆਂ ਹੀ ਉਧਰ ਧਿਆਨ ਚੱਲਿਆ ਜਾਂਦਾ ਏਦਾਂ ਅਕਾਲ ਹੀ ਅਕਾਲ ਦੇ ਜਕਾਰੇ ਉਸ ਵੇਲੇ ਸਿੰਘਾਂ ਨੇ ਗਜਾਏ ਜਦੋਂ ਭਾਈ ਸੁਬੇਗ ਸਿੰਘ ਜੀ ਪੰਥ ਚ ਸ਼ਾਮਲ ਹੋਏ
ਦੋਹੇਰਾ ਅਗਿਓ ਖਾਲਸਾ ਆਵਾਜ਼ ਸੁਣ ਧਰਿਓ ਸੀਸ ਪਰ ਹੱਥ
ਹੁਣ ਜਿਹੜੇ ਪੁਰਾਣੇ ਬਜੁਰਗ ਸਿੰਘ ਸਨ ਖਾਲਸੇ ਦੇ ਵਿਚ ਉਨ੍ਹਾਂ ਨੇ ਜਦੋਂ ਵੇਖਿਆ ਭਾਈ ਸੁਬੇਗ ਸਿੰਘ ਜੀ ਆਏ ਨੇ ਫਤਿਹ ਬੁਲਾਈ ਤੇ ਜਦੋਂ ਪੰਥ ਉਨ੍ਹਾਂ ਸਿੰਘਾਂ ਦੇ ਪੈਰਾਂ ਤੇ ਮੱਥਾ ਟੇਕਿਆ ਭਾਈ ਸੁਬੇਗ ਸਿੰਘ ਨੇ ਜਿਹੜੇ ਪੁਰਾਣੇ ਬਜੁਰਗ ਸਿੰਘ ਸਨ ਆਗੂ ਸਿੰਘ ਸਨ ਉਨ੍ਹਾਂ ਨੂੰ ਨਮਸਕਾਰ ਕੀਤੀ ਤੇ ਸਿੰਘਾਂ ਨੇ ਵੀ ਸਿਰ ਤੇ ਹੱਥ ਧਰਿਆ ਭਾਈ ਸੁਬੇਗ ਸਿੰਘ ਦੇ ਉੱਤੇ
ਤਤ ਖਾਲਸਾ ਰੀਤ ਜੋ ਸਿੰਘ ਕਰੈ ਉਸ ਪੰਥ
ਤਤ ਖਾਲਸੇ ਦੀ ਮਰਿਆਦਾ ਹੈ ਖਾਲਸੇ ਦੀ ਉਸੇ ਮਰਿਆਦਾ ਦੇ ਨਾਲ ਭਾਈ ਸੁਬੇਗ ਸਿੰਘ ਨਾਲ ਮੇਲ ਹੋਇਆ ਭਾਈ ਸੁਬੇਗ ਸਿੰਘ ਜੀ ਵੀ ਉਸੇ ਮਰਿਆਦਾ ਦੇ ਨਾਲ ਖਾਲਸੇ ਨੂੰ ਮਿਲੇ ਨੇ
ਜੋ ਪਈ ਜਿਮ ਸੁਬੇਗ ਸਿੰਘ ਠਿਗ ਚੁੱਕ ਆਵੇ
ਜਿਵੇਂ ਜਿਵੇਂ ਭਾਈ ਸੁਬੇਗ ਸਿੰਘ ਜੀ ਜਿੱਥੇ ਪੰਥ ਦਾ ਦੀਵਾਨ ਲੱਗਾ ਹੋਇਆ ਨਾ ਪਹਿਲਾਂ ਤਾਂ ਸਿੰਘਾਂ ਵਿਚੋਂ ਪਿੱਛੋਂ ਦੀ ਆਉਂਦੇ ਨੇ ਤੇ ਅੱਗੇ ਜਿਵੇਂ ਜਿਵੇਂ ਦੀਵਾਨ ਦੇ ਨੇੜੇ ਆ ਰਹੇ ਨੇ ਤਿਵੇਂ ਤਿਵੇਂ ਝੁਕਦੇ ਆ ਰਹੇ ਨੇ
ਕਰੈ ਕੁੰਸ ਸੀਸ ਝੁਕਾਵੇ
ਬਾਰ ਬਾਰ ਕੁੰਸ ਕਰਦੇ ਨੇ ਸੀਸ ਝੁਕਾਉਂਦੇ ਨੇ ਨਮਸਕਾਰ ਕਰਦੇ ਭਾਈ ਸੁਬੇਗ ਸਿੰਘ ਜੀ
ਦੇਖ ਖਾਲਸਾ ਹੋਏ ਪ੍ਰਸੰਨ ਕਹਿ ਖਾਲਸਾ ਅੱਗਿਓਂ ਧੰਨ
ਵਾਹ ਖਾਲਸੇ ਨੇ ਵੇਖ ਕੇ ਬੜੀ ਪ੍ਰਸੰਨਤਾ ਕੀਤੀ ਭਾਈ ਸੁਬੇਗ ਸਿੰਘ ਜੀ ਨੂੰ ਪਤਾ ਹੈ ਮਰਿਆਦਾ ਵੀ ਖਾਲਸੇ ਕੋਲ ਕਿਵੇਂ ਜਾਣਾ ਪੰਥ ਦੀ ਸ਼ਰਨ ਜਾਣਾ ਤੇ ਕਿਵੇਂ ਜਾਈਦਾ ਪੰਥ ਦੇ ਤਾਬਿਆਂ ਕਿਵੇਂ ਜਾਈਦਾ ਉਹ ਸਾਰੀ ਮਰਿਆਦਾ ਨੂੰ ਭਾਈ ਸੁਬੇਗ ਸਮਝਦੇ ਜਦੋਂ ਜਾਂਦੇ ਤੇ ਸਿੰਘ ਕਹਿੰਦੇ ਧੰਨ ਹੈ ਵੇਖੋ ਸੁਬੇਗ ਸਿੰਘ ਤੁਰਕਾਂ ਦੀ ਫੌਜ ਚ ਰਹਿੰਦਾ ਪਰ ਖਾਲਸੇ ਦੀ ਮਰਿਆਦਾ ਨਹੀਂ ਇਹਨੂੰ ਭੁੱਲੀ ਇਹਨੂੰ ਪੰਥ ਦੀ ਮਰਿਆਦਾ ਦਾ ਸਾਰਾ ਖਿਆਲ ਹੈ
ਟੁਕ ਟਿਗ ਸਿੰਘ ਸੋਰਿਓ ਖਲੋਏ
ਦੀਵਾਨ ਦੇ ਕੋਲ ਆ ਗਏ ਨਾ ਉਥੋਂ ਦਸ ਕੁ ਕਦਮ ਭਾਈ ਸੁਬੇਗ ਸਿੰਘ ਜੀ ਪਿੱਛੇ ਖਲੋ ਗਏ ਇਹ ਖਾਲਸਾ ਜੀ ਮਰਿਆਦਾ ਹੈ ਹੁਣ ਵੀ ਦਲਾਂ ਪੰਥਾਂ ਦੀ ਮਰਿਆਦਾ ਹੈ ਪੁਰਾਤਨ ਨਿਹੰਗ ਸਿੰਘ ਦੱਸਦੇ ਨੇ ਪੰਥ ਦੇ ਵਿਚ ਜਦੋਂ ਕੋਈ ਸਿੰਘ ਘਰ ਜਾਂਦਾ ਨਾ ਤੇ ਘਰੋਂ ਮਹੀਨਾ ਦੋ ਮਹੀਨਿਆਂ ਬਾਅਦ ਦੁਬਾਰਾ ਪੰਥ ਵਿਚ ਸ਼ਾਮਲ ਹੁੰਦਾ ਤੇ ਜਿੱਥੇ ਦੀਵਾਨ ਸਜਦਾ ਪੰਥ ਦਾ ਉਥੋਂ ਦਸ ਕਦਮਾਂ ਪਹਿਲਾਂ ਪਿੱਛੇ ਆ ਕੇ ਖਲੋ ਜਾਂਦਾ ਹੈ।
ਲਾਏ ਤਨਖਾਹ ਅਬ ਬਖਸ਼ੀਏ ਮੋਏ,
ਫਿਰ ਤਨਖਾਹ ਲਾਈ ਜਾਂਦੀ ਹੈ ਕਿਉਂਕਿ ਵਿਵੇਕ ਟੁੱਟਿਆ ਹੁੰਦਾ ਜਦੋਂ ਘਰ ਗਿਆ ਹੁੰਦਾ, ਖੁੱਲੇ ਪਹਿਰੇ ਵਿਚ ਜਾਣਾ ਹੁੰਦਾ। ਜਦੋਂ ਪੰਥ ਵਿਚ ਦੁਬਾਰਾ ਆਉਂਦੇ ਨੇ ਤੇ ਉਹ ਦਸ ਕਦਮ ਪਿੱਛੇ ਖਲੋ ਜਾਂਦੇ ਦੀਵਾਨ ਦੇ ਤੇ ਉਹਨੂੰ ਫਿਰ ਤਨਖਾਹ ਲਾ ਕੇ ਫਿਰ ਦੁਬਾਰਾ ਪੰਥ ਚ ਰਲਾਇਆ ਜਾਂਦਾ। ਭਾਈ ਸੁਬੇਗ ਸਿੰਘ ਜੀ ਇਹ ਮਰਿਆਦਾ ਨੂੰ ਜਾਣਦੇ ਸਨ। ਭਾਈ ਸੁਬੇਗ ਸਿੰਘ ਜੀ ਦਸ ਕਦਮ ਪਿੱਛੇ ਖਲੋ ਗਏ, ਹੱਥ ਜੋੜ ਕੇ ਕਹਿੰਦੇ ਖਾਲਸਾ ਜੀ ਮੈਨੂੰ ਆਪਣੇ ਚ ਰਲਾਉਣ ਵਾਸਤੇ ਮੈਨੂੰ ਵੀ ਤਨਖਾਹ ਲਾਓ, ਤੁਰਕਾਂ ਦੇ ਨਾਲ ਰਹਿਣਾ, ਉਹਨਾਂ ਨਾਲ ਰਹਿਣ ਸਹਿਣ, ਤੁਰਕਾਂ ਦੇ ਨਾਲ ਬੈਠਣਾ ਉੱਠਣਾ, ਕਈ ਵਾਰੀ ਉਹਨਾਂ ਨਾਲ ਬਹਿ ਕੇ ਖਾਣਾ ਵੀ ਪੈ ਜਾਂਦਾ। ਭਾਵੇਂ ਆਪਣਾ ਵੱਖਰਾ ਪਹਿਰਾ ਰੱਖੀਦਾ ਛਕਣ ਛਕਾਣ ਦਾ, ਪਰ ਕਈ ਵਾਰੀ ਵਰਤਾਰਾ ਉਹਨਾਂ ਦੇ ਵਿੱਚੋਂ ਹੀ ਆ ਜਾਂਦਾ ਤੇ ਫਿਰ ਤੁਰਕਾਂ ਨਾਲ ਬੈਠ ਉੱਠਣ ਕਰਕੇ ਵਿਵੇਕ ਨਹੀਂ ਰਹਿੰਦਾ। ਇਸ ਕਰਕੇ ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ ਮੈਨੂੰ ਤੁਸੀਂ ਤਨਖਾਹ ਲਾ ਕੇ ਬਖਸ਼ ਲਓ।
ਹੈ ਖਾਲਸੋ ਸਾ ਬਖਸ਼ਣ ਯੋਗ,
ਖਾਲਸਾ ਬਖਸ਼ਣ ਯੋਗ ਹੈ ਮੈਨੂੰ ਬਖਸ਼ ਲਵੋ।
ਹਮ ਤਨਖਾਈ ਘਰ ਬਾਰੀ ਲੋਕ,
ਅਸੀਂ ਗ੍ਰਿਸ਼ਤੀ ਬ੍ਰਸਤੀ ਲੋਕ ਆ, ਤੁਸੀਂ ਤਤ ਖਾਲਸੇ ਦੇ ਬਿਆੰਗਮ ਸਿੰਘ ਵੀ ਹੋ, ਇੱਥੇ ਰਹਿਣ ਵਾਲੇ ਵਿਵੇਕੀ ਸਿੰਘ ਵੀ ਹੋ ਜਿਹੜੇ ਵਿਵੇਕ ਦੇ ਵਿਚ ਰਹਿੰਦੇ ਹੋ, ਤੇ ਮੈਨੂੰ ਕਿਰਪਾ ਕਰਕੇ ਬਖਸ਼ ਲਓ। ਹੁਣ ਵੀ ਖਾਲਸਾ ਜਿਹੜੇ ਵਿਵੇਕੀ ਸਿੰਘ ਹੁੰਦੇ ਨੇ ਪੰਥ ਦੇ ਵਿਚ, ਜਦੋਂ ਕਿਤੇ ਲੰਗਰ ਦੇ ਵਿਚੋਂ ਬਾਹਰ ਗਏ ਹੋਣ, ਦੋ ਚਾਰ ਦਿਨ ਵੀ ਕਿਤੇ ਬਾਹਰ ਹੋ ਗਏ ਹੋਣ, ਤੇ ਉਨ੍ਹਾਂ ਦਾ ਅਰਦਾਸਾ ਹੁੰਦਾ ਦੁਬਾਰਾ ਲੰਗਰ ਚ ਵਾੜਨ ਤੋਂ ਪਹਿਲਾਂ। ਉਨ੍ਹਾਂ ਵਿਵੇਕੀਆਂ ਦਾ ਅਰਦਾਸ ਜਥੇਦਾਰ ਜਿਹੜਾ ਹੁੰਦਾ ਘੋੜਿਆਂ ਦਾ, ਜਾਂ ਜਿਹੜਾ ਵੱਡਾ ਜਥੇਦਾਰ ਹੁੰਦਾ, ਉਹ ਅਰਦਾਸ ਕਰਦਾ ਬਕਾਇਦਾ ਕਿ ਹੁਣ ਇਹ ਸਿੰਘ ਦੁਬਾਰਾ ਹਾਜ਼ਰ ਹੋ ਗਿਆ, ਤੇ ਉਹਨੂੰ ਤਨਖਾਹ ਵੀ ਲਾਈ ਜਾਂਦੀ ਹੈ। ਤੋ ਤਨਖਾਹ ਵੀ ਕਿਹੜੀ ਤਨਖਾਹ, ਤੇ ਬਾਣੀ ਪੜਨ ਵਾਸਤੇ ਕਿਹਾ ਜਾਂਦਾ ਵੀ ਤੂੰ ਜਪਜੀ ਸਾਹਿਬ ਦੇ ਪਾਠ ਕਰ ਲਈ, ਜਾਂ ਘੋੜਿਆਂ ਦਾ ਲਦੈੜਾ ਹਟਾ ਲਈ, ਜਾਂ ਭਾਈਆ ਕੰਮ ਕਰ ਲਈ, ਪੰਥ ਦੀ ਸੇਵਾ ਵਾਸਤੇ ਹੀ ਲਾਉਂਦੇ, ਤਨਖਾਹ ਨਹੀਂ ਵੀ ਸੇਵਾ ਹੀ ਲਾਇਆ, ਸੇਵਾ ਲਾਈ ਜਾਂਦੀ ਹੈ। ਤੋ ਭਾਈ ਸੁਬੇਗ ਸਿੰਘ ਜੀ ਨੇ ਆਖਿਆ ਕਿ ਮੈਂ ਤਨਖਾਹੀਆ ਹਾਂ, ਘਰਵਾਰੀ ਲੋਕ ਹਾਂ, ਤੇ ਗ੍ਰਿਸ਼ਤੀ ਵਰਿਸ਼ਤੀ ਹੋਣ ਕਰਕੇ ਪੰਥ ਦੀ ਜਿਹੜੀ ਸਾਰੀ ਮਰਿਆਦਾ ਹੈ ਉਹ ਨਹੀਂ ਸਾਂਭੀ ਜਾਂਦੀ। ਖਾਲਸਾ ਜੀ ਜਿਹੜੀ ਰਹਿਣੀ ਬਹਿਣੀ ਅਸੀਂ ਘਰ ਦੇ ਵਿਚ ਓਨੀ ਰਹਿਣੀ ਬਹਿਣੀ ਨਹੀਂ ਰੱਖ ਸਕਦੇ ਜਿਹੜੀ ਪੰਥ ਚ ਰਹਿੰਦੀ ਹੈ। ਪੰਥ ਦੇ ਵਿਚ ਹਰ ਵੇਲੇ ਤਿਆਰ ਬਰ ਤਿਆਰ ਭੋਜਨ ਜਿਹੜਾ ਅੰਮ੍ਰਿਤਧਾਰੀ ਸਿੰਘਾਂ ਦਾ ਬਣਿਆ ਛਕਣਾ ਛਕਾਉਣਾ, ਬਾਹਰ ਜਾਂਦੇ ਆ ਕਿਤੇ ਤੇ ਉਥੇ ਖੁੱਲਾ ਵੀ ਖਾਣਾ ਪੈ ਜਾਂਦਾ। ਇਸ ਕਰਕੇ ਪੰਥ ਦੀ ਮਰਿਆਦਾ ਜਿਹੜੀ ਆ ਉਹ ਸਰਵੋਤਮ ਹੈ, ਸ੍ਰੇਸ਼ਟ ਹੈ। ਉਹ ਮਰਿਆਦਾ ਹੁਣ ਸਿੰਘ ਪਾਲ ਰਹੇ ਨੇ। ਭਾਈ ਸੁਬੇਗ ਸਿੰਘ ਜੀ ਕਹਿੰਦੇ ਘਰਵਾਰੀ ਲੋਕ ਆ, ਇਸ ਕਰਕੇ ਸਾਰੀ ਮਰਿਆਦਾ ਘਰ ਚ ਨਹੀਂ ਵੀ ਪਾਲ ਹੁੰਦੀ, ਤੇ ਮੈਨੂੰ ਤਨਖਾਹ ਲਾ ਕੇ ਬਖਸ਼ ਲੋ।
ਹੋਏ ਪ੍ਰਸੰਨ ਬਚ ਖਾਲਸਾ ਕੀਓ,
ਖਾਲਸਾ ਬੜਾ ਪ੍ਰਸੰਨ ਹੋਇਆ ਭਾਈ ਸੁਬੇਗ ਸਿੰਘ ਦੀ ਨਿਮਰਤਾ ਵੇਖ ਕੇ।
ਆਏ ਤਨਖਾਹ ਬਖਸ਼ਣ ਕਹਿ ਦਿਓ,
ਔਰ ਤਨਖਾਹ ਲਾ ਕੇ ਭਾਈ ਸੁਬੇਗ ਸਿੰਘ ਨੂੰ ਕਿਹਾ ਤੂੰ ਬਖਸ਼ਿਆ, ਤੂੰ ਬਖਸ਼ਿਆ ਹੀ ਹੋਇਆ ਭਾਈ ਸੁਬੇਗ ਸਿੰਘ, ਤੂੰ ਤਾਂ ਪੰਥ ਦੇ ਤਾਬਿਆ, ਤੂੰ ਬਖਸ਼ਿਆ ਹੀ ਹੋਇਆ।
ਖਾਲਸਾ ਹੁਕਮ ਕੀਏ ਪੰਜ ਭੁਜੰਗਨ,
ਪੰਜ ਸਿੰਘਾਂ ਨੂੰ, ਪੰਜ ਭੁਜੰਗਨ, ਪੰਜ ਭੁਜੰਗੀ ਸਿੰਘ ਜਿਹੜੇ ਤਿਆਰ ਬਰ ਤਿਆਰ ਸੂਰਮੇ ਰਹਿਤ ਬਹਿਤ ਦੇ ਧਾਰਨੀ ਸਿੰਘ ਸਨ, ਉਨ੍ਹਾਂ ਨੂੰ ਖਾਲਸੇ ਨੇ ਆਗਿਆ ਕੀਤੀ।
ਖਾ ਮਨਾਏ ਬਖਸ਼ਿਓ ਪਲ ਰੰਗਨ,
ਉਨ੍ਹਾਂ ਪੰਜਾਂ ਨੂੰ ਕਿਹਾ ਕਿ ਤੁਸੀਂ ਤਨਖਾਹ ਲਾਓ ਸੁਬੇਗ ਸਿੰਘ ਨੂੰ, ਤੇ ਪੰਜ ਸਿੰਘਾਂ ਨੇ ਉੱਠ ਕੇ ਤਨਖਾਹ ਲਾਈ। ਭਾਈ ਸੁਬੇਗ ਸਿੰਘ ਦੀ ਜਿਹੜੀ ਕਮੀ ਪੇਸ਼ੀ ਸੀ ਪੁੱਛੀ ਕਿ ਹਾਂ ਭਾਈ ਦੱਸੋ, ਇਹਨੂੰ ਪੇਸ਼ੀ ਕਹਿੰਦੇ ਨੇ ਪੇਸ਼ੀ। ਹੁਣ ਵੀ ਜਦੋਂ ਪੰਜ ਸਿੰਘਾਂ ਦੀ ਮਰਿਆਦਾ ਹੁੰਦੀ ਹੈ ਨਾ, ਅਮਰ ਸੰਚਾਰ ਹੁੰਦਾ, ਜਿਹੜੇ ਪੁਰਾਤਨ ਮਰਿਆਦਾ ਨੂੰ ਜਾਣਦੇ ਨੇ, ਉਹ ਪੰਜ ਸਿੰਘ ਜਦੋਂ ਲੱਗਦੇ ਨੇ ਤੇ ਛੇਵਾਂ ਜਿਹੜਾ ਮਹਾਰਾਜ ਜੀ ਦੇ ਤਾਬਿਆਂ ਬੈਠਾ ਹੁੰਦਾ, ਇੱਕ ਦੂਜੇ ਦੀ ਫਿਰ ਪੇਸ਼ੀ ਲਈ ਜਾਂਦੀ। ਹਾਂ ਬਈ ਨਿਤਨੇਮ ਕਰਦਾ ਪੰਜਾਂ ਬਾਣੀਆਂ ਦਾ, ਸੁਬਾਹ ਸ਼ਾਮ ਨੂੰ ਰਹਿ ਰਾਜ ਸਾਹਿਬ ਦਾ, ਤੇ ਜੇ ਕੋਈ ਮਾੜੀ ਮੋਟੀ ਢਿੱਲ ਮੱਠ ਹੋਵੇ ਤੇ ਫਿਰ ਉਹਨੂੰ ਤਨਖਾਹ ਲਾ ਕੇ ਫਿਰ ਪੰਜਾਂ ਚ ਲਾਇਆ ਜਾਂਦਾ, ਇਹਨੂੰ ਪੇਸ਼ੀ ਕਹਿੰਦੇ ਨੇ। ਤੋ ਇਹ ਪੇਸ਼ੀ ਉਸ ਵੇਲੇ ਭਾਈ ਸੁਬੇਗ ਸਿੰਘ ਦੀ ਵੀ ਪਈ ਕਿ ਪੰਥ ਵਿਚ ਆ ਕੇ ਰਲਣਾ। ਤੋ ਪੰਜ ਸਿੰਘਾਂ ਨੇ ਇਹਦੀ ਪੇਸ਼ੀ ਲਈ, ਔਰ ਉਸ ਵਕਤ ਜਿਹੜੀ ਬਣਦੀ ਤਨਖਾਹ ਸੀ ਇਹਨੂੰ ਲਾਈ ਗਈ।
ਸੁਬੇਗ ਸਿੰਘ ਤੋਂ ਪੰਥ ਬਾਇਓ,
ਇਹਦਾ ਤਨਖਾਹ ਲਵਾ ਕੇ ਫਿਰ ਭਾਈ ਸੁਬੇਗ ਸਿੰਘ ਨੂੰ ਪੰਥ ਦੇ ਵਿਚ ਬਿਠਾਇਆ।
ਕਰ ਆਦਰ ਉਸ ਪ੍ਰਸ਼ਨ ਪੁਛਾਇਓ,
ਬੜਾ ਸਤਿਕਾਰ ਕੀਤਾ ਭਾਈ ਸੁਬੇਗ ਸਿੰਘ ਦਾ, ਪੰਥ ਵਿਚ ਬੜਾ ਸਤਿਕਾਰ ਸੀ, ਪੰਥ ਸਾਰੇ ਦੇ ਵਿਚ ਭਾਈ ਸੁਬੇਗ ਸਿੰਘ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਸੀ, ਕਿਉਂਕਿ ਭਾਈ ਸੁਬੇਗ ਸਿੰਘ ਜੀ ਸਰਕਾਰੇ ਦਰਬਾਰੇ ਪੰਥ ਦੀ ਗੱਲ ਕਰਨ ਵਾਲੇ ਸਨ, ਸਰਕਾਰੇ ਦਰਬਾਰੇ ਰਹਿੰਦੇ ਸੂਬੇ ਲਾਹੌਰ ਦੇ ਕੋਲ, ਉਥੇ ਜਦੋਂ ਪੰਥ ਦੀ ਪੈਰਵਾਈ ਦੀ ਗੱਲ ਹੁੰਦੀ ਸੀ ਤੇ ਭਾਈ ਸੁਬੇਗ ਸਿੰਘ ਜੀ ਉਥੇ ਗੱਲ ਕਰਿਆ ਕਰਦੇ ਸਨ। ਜਿੰਨੀ ਕੁ ਵਾਹ ਚੱਲਦੀ ਸੀ ਆਪਣੀ ਚਲਾਉਂਦੇ ਸਨ, ਕਈ ਸਿੰਘਾਂ ਨੂੰ ਫਕੜਿਆਂ ਹੋਇਆਂ ਨੂੰ ਛੁਡਾ ਵੀ ਦਿਆ ਕਰਦੇ ਸਨ ਭਾਈ ਸੁਬੇਗ ਸਿੰਘ ਜੀ ਆਪਣੇ ਰਸੂਖ ਕਰਕੇ। ਤੋ ਸਿੰਘਾਂ ਦੇ ਵਿੱਚ ਭਾਈ ਸੁਬੇਗ ਸਿੰਘ ਦਾ ਬੜਾ ਸਤਿਕਾਰ, ਬੜੇ ਸਤਿਕਾਰ ਨਾਲ ਭਾਈ ਸੁਬੇਗ ਸਿੰਘ ਜੀ ਨੂੰ ਪੁੱਛਿਆ।
ਸੁਬੇਗ ਸਿੰਘ ਤਬ ਸਭ ਗੱਲ ਕਹੇ,
ਆਖਿਆ ਭਾਈ ਸੁਬੇਗ ਸਿੰਘ ਜੀ ਕਿਵੇਂ ਆਉਣਾ ਹੋਇਆ ਪੰਥ ਦੀ ਸ਼ਰਨ?
ਲਿਆਇਓ ਤੋ ਤਰ ਮੋਰੈ ਦੇ।
ਭਾਈ ਸੁਬੇਗ ਸਿੰਘ ਜੀ ਨੇ ਆਪਣੇ ਆਉਣ ਦਾ ਸਾਰਾ ਬਲ ਦੱਸਿਆ, ਦੱਸਿਆ ਮੈਂ ਕਿਉਂ ਆਇਆ, ਚੱਲ ਕੇ ਕਿਵੇਂ ਭੇਜਿਆ ਗਿਆ, ਪਹਿਲਾਂ ਤਾਂ ਸਾਰੀ ਗੱਲ ਦੱਸੀ, ਫਿਰ ਜਿਹੜੀ ਖਿਲਤ ਲਿਆਂਦੀ ਸੀ ਨਵਾਬੀ ਦੀ, ਉਹ ਖਿਲਤ ਜਿਹੜੀ ਥਾਲ ਵਿਚ ਪਾਈ ਹੋਈ ਤੇ ਉਹ ਖਿਲਤ ਲਿਆ ਕੇ ਭਾਈ ਸੁਬੇਗ ਸਿੰਘ ਨੇ ਪੰਥ ਦੇ ਅੱਗੇ ਰੱਖ ਦਿੱਤੀ।
ਕਉ ਸਿੰਘ ਕੈ ਲੁੱਟ ਮਚਾਇਓ।
ਹੁਣ ਉਸ ਖਿਲਤ ਦੇ ਵਿਚ ਰੁਪਈਏ ਪੈਸੇ ਵੀ ਸਨ, ਲੱਖ ਰੁਪਈਆ ਸੀ ਖਿਲਤ ਦੇ ਨਾਲ, ਹੋਰ ਵੀ ਕਈ ਤੋਹਫੇ ਤੁਫਾਇਤ ਸਨ। ਲਾਗੇ ਸਿੰਘ ਕਹਿ ਦੋ ਲੁੱਟਮਾਰ ਕਰ ਲੋ, ਸੁਬੇਗ ਸਿੰਘ ਸਰਕਾਰੀ ਖਜ਼ਾਨਾ ਲਿਆ। ਕਈ ਸਿੰਘ ਖਲੋਤੇ ਨਾ ਲਾਗੇ, ਕਹਿੰਦੇ ਲੁੱਟਮਾਰ ਕਰ ਲੋ, ਖੋਹ ਲੋ ਸਾਰਾ ਕੁਝ ਜੋ ਕੁਝ ਆਇਆ, ਸੁਬੇਗ ਸਿੰਘ ਸਰਕਾਰ ਦਾ ਆ ਨਾ, ਸਰਕਾਰੀ ਖਜ਼ਾਨਾ ਲਿਆਇਆ ਤੇ ਲੁੱਟ ਮਾਰ ਕਰ ਲਈਏ।
ਕਉ ਕਹੈ ਇਸ ਦੂਰ ਹਟਾਇਓ।
ਪਰ ਕਈ ਸਿੰਘ ਕਹਿੰਦੇ ਪਰੇ ਕਰੋ, ਇਹ ਤੁਰਕਾਂ ਦਾ ਪੈਸਾ ਅਸੀਂ ਕੀ ਕਰਨਾ, ਇਹ ਤੁਰਕਾਂ ਵੱਲੋਂ ਭੇਜੀਆਂ ਖਿਲਤਾਂ ਨੇ, ਪਰੇ ਕਰੋ ਸਾਨੂੰ ਨਹੀਂ ਚਾਹੀਦੀਆਂ। ਏਦਾਂ ਸਾਰਿਆਂ ਸਿੰਘਾਂ ਦਾ ਆਪਣਾ ਆਪਣਾ ਮਤ ਹੁੰਦਾ, ਕਈ ਕਹਿੰਦੇ ਸਰਕਾਰੀ ਖਜ਼ਾਨਾ ਲੁੱਟ ਲਓ ਤੇ ਕਈ ਕਹਿੰਦੇ ਜੇ ਤੁਰਕਾਂ ਦੀ ਖਿਲਤ ਆਪਾਂ ਕੀ ਕਰਨੀਆਂ, ਪਾਸੇ ਕਰੋ ਇਹਨੂੰ।
ਸੁਬੇਗ ਸਿੰਘ ਅੱਗਿਓਂ ਉਚਾਰੇ।
ਭਾਈ ਸੁਬੇਗ ਸਿੰਘ ਨੇ ਵੇਖਿਆ ਕਿ ਸਿੰਘ ਨੇ ਤਾਂ ਫੌਜਾਂ ਨੇ ਗੁਰੂ ਕੀਆਂ ਲਾਡ ਲੀਆਂ, ਇਹਨਾਂ ਦੇ ਮੁੱਖ ਚ ਜੋ ਆਉਣਾ ਇਹਨਾਂ ਕਹਿ ਹੀ ਦੇਣਾ। ਉਹਨਾਂ ਨੇ ਹੱਥ ਜੋੜੇ, ਭਾਈ ਸੁਬੇਗ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ
ਮੈਂ ਕਿਹਾ ਕਹੋ ਤੂੰ ਗੱਲ ਅਵਚਾਰੇ।
ਕਹਿਣ ਲੱਗੇ ਸਿੰਘੋ ਤੁਸੀਂ ਇਹਨੂੰ ਕੱਪੜੇ ਨਾ ਸਮਝੋ, ਇਹ ਖਿਲਤ ਨਹੀਂ ਹੈ, ਇਹ ਨਵਾਬੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਲੁੱਟ ਮਾਰ ਕਰ ਲੋ ਜਾਂ ਪਰੇ ਕਰ ਦਿਓ, ਇਹਨੂੰ ਠੋਕਰ ਮਾਰ ਦਿਓ। ਕਹਿੰਦੇ ਨਵਾਬੀ ਦੀ ਖਿਲਤ ਹੈ, ਇਹ ਕੋਈ ਛੋਟੀ ਮੋਟੀ ਖਿਲਤ ਨਹੀਂ, ਤੁਸੀਂ ਬਿਨਾਂ ਵਿਚਾਰਿਆਂ ਏਦਾਂ ਦੇ ਬੋਲ ਕਿਉਂ ਬੋਲਦੇ ਜੇ?
ਦੋਹੇਰਾ ਸੁਬੇਗ ਸਿੰਘ ਨੇ ਤਬ ਕਹਿਓ ਖਾਲਸੇ ਤੋਂ ਹੱਥ ਜੋੜ।
ਭਾਈ ਸੁਬੇਗ ਸਿੰਘ ਨੇ ਹੱਥ ਜੋੜ ਕੇ ਖਾਲਸੇ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਗਰੀਬਨ ਕੀ ਰੱਛਿਆ ਕਰੋ ਲਿਓ ਤੁਰਕਨ ਤੇ ਤੋੜ।
ਕਹਿਣ ਲੱਗੇ ਭਾਈ ਸੁਬੇਗ ਸਿੰਘ ਜੀ ਖਾਲਸਾ ਜੀ ਇਹ ਨਵਾਬੀ ਆ, ਇਹ ਲਓ ਸਾਂਭ ਲਓ, ਤੇ ਇਹਨੂੰ ਸਾਂਭ ਕੇ ਗਰੀਬਾਂ ਦੀ ਰਾਖੀ ਕਰੋ, ਤੇ ਜਿਹੜੇ ਤੁਰਕ ਮਲੇਸ਼ ਨੇ ਉਹਨਾਂ ਨੂੰ ਤੋੜਨਾ ਤਾਂ ਆਪਣਾ ਬਿਰਦਾ ਹੈ ਹੀ ਹੈ, ਉਹ ਤਾਂ ਆਪਣਾ ਸੁਭਾਅ ਹੈ ਹੀ ਹੈ, ਤੇ ਹੁਣ ਜਿੰਨੇ ਤੁਰਕ ਨੇ ਆਪੇ ਹੀ ਇਨ ਮੰਨੀ ਬੈਠੇ ਨੇ, ਤੁਸੀਂ ਮੰਗੀ ਤਾਂ ਨਹੀਂ ਕਿਸੇ ਕੋਲੋਂ ਕੋਈ ਖਿਲਤ, ਆਪੇ ਤੁਰਕਾਂ ਨੇ ਤੁਹਾਡੀ ਅਧੀਨਗੀ ਪ੍ਰਵਾਨ ਕਰਦਿਆਂ ਤੁਹਾਡੇ ਚਰਣਾਂ ਵਿਚ ਤੋਹਫੇ ਤੁਫਾਇਤ ਭੇਜੇ ਹਨ।
ਚੌਪਈ ਸੋ ਖਾਲਸੋ ਨੇ ਮੰਨ ਲਏ।
ਕਹਿਣ ਲੱਗੇ ਖਾਲਸੇ ਨੇ ਜਦੋਂ ਭਾਈ ਸੁਬੇਗ ਸਿੰਘ ਦਾ ਇਹ ਬਚਨ ਸੁਣਿਆ ਵੀ ਸਿਆਣਾ ਬਚਨ ਹੈ, ਤੋ ਖਾਲਸੇ ਨੇ ਆਖਿਆ ਭਾਈ ਸੁਬੇਗ ਸਿੰਘ ਜੀ ਤੁਸੀਂ ਸੂਝਵਾਨ ਜੋ ਤੁਸੀਂ ਕਹਿ ਰਹੇ ਹੋ। ਦੀਵਾਨ ਦਰਬਾਰਾ ਸਿੰਘ ਜੀ ਉਦੋਂ ਪੰਥ ਦੇ ਜਥੇਦਾਰ ਸਨ, ਬਜੁਰਗ ਹੋ ਚੁੱਕੇ ਸੀ ਦੀਵਾਨ ਦਰਬਾਰਾ ਸਿੰਘ ਜੀ, ਤੇ ਭਾਈ ਹਰੀ ਸਿੰਘ ਜੀ ਇਹਨੂੰ, ਭਾਈ ਹਰੀ ਸਿੰਘ ਜੀ ਲਾਂਗਰੀ ਸਨ ਉਸ ਵੇਲੇ ਪੰਥ ਦੇ, ਇਹਨਾਂ ਦੇ ਹੱਥ ਦੇ ਵਿਚ ਕਹਿੰਦੇ ਮਹਾਂਪੁਰਸ਼ ਉਦੋਂ ਸਿੰਘ ਜਿਹੜੇ ਕਹਿੰਦੇ ਪਦਮ ਸੀ ਭਾਈ ਹਰੀ ਸਿੰਘ ਦੇ ਹੱਥ ਵਿਚ, ਤੇ ਇਹਨੂੰ ਲੰਗਰ ਵਰਤਾਉਣ ਦੀ ਸੇਵਾ ਲਾਉਂਦੇ ਸੀ ਵੀ ਥੋੜਾ ਵੀ ਹੁੰਦਾ ਸੀ ਨਾ ਜਦੋਂ ਵਰਤਾਉਂਦਾ ਸੀ ਤੇ ਬਹੁਤਾ ਹੋ ਕੇ ਵਰਤਦਾ ਸੀ, ਕਮੀ ਨਹੀਂ ਸੀ ਆਉਂਦੀ। ਉਹ ਵੀ ਉੱਥੇ ਬੈਠੇ ਹੋਏ ਸੀ ਭਾਈ ਹਰੀ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ ਬੈਠੇ ਹੋਏ, ਭਾਈ ਬੁੱਢਾ ਸਿੰਘ ਜੀ ਬੈਠੇ ਹੋਏ, ਇਹ ਜਿੰਨੇ ਸਿੰਘ ਨਵਾਬ ਕਪੂਰ ਸਿੰਘ ਜੀ ਉਸ ਵੇਲੇ ਨੌਜਵਾਨ ਅਵਸਥਾ ਵਿਚ ਸੀ ਉਹ ਵੀ ਉੱਥੇ ਸੇਵਾ ਕਰ ਰਹੇ ਸਨ, ਏਦਾਂ ਬਹੁਤ ਸਾਰੇ ਸਿੰਘ ਸਨ। ਤੇ ਸਿੰਘਾਂ ਨੇ ਆਖਿਆ ਭਾਈ ਸੁਬੇਗ ਸਿੰਘ ਜੀ ਨੇ ਜਿਹੜੇ ਬਚਨ ਕਹੇ ਨੇ ਇਹ ਹੈਣ ਬੜੇ ਕਾਰਗਰ, ਕਿ ਤੁਰਕਾਂ ਨੇ ਜਿਹੜੀ ਖਿਲਤ ਭੇਜੀ ਆ ਨਵਾਬੀ ਦੀ ਆਪਾਂ ਕਿਹੜਾ ਮੰਗੀ ਹੈ, ਉਨ੍ਹਾਂ ਨੇ ਆਪ ਖਾਲਸੇ ਦੀ ਈਨ ਮੰਨ ਕੇ ਭੇਜੀ, ਆਪਾਂ ਉਨ੍ਹਾਂ ਦੇ ਕੋਲੋਂ ਮੰਗ ਕੇ ਨਹੀਂ ਲਈ।
ਪਤਸ਼ਾਹੀ ਕੈ ਸਿਰ ਕੋਲ ਟਿਕਵੇ।
ਉਹ ਕਹਿਣ ਲੱਗੇ ਖਾਲਸੇ ਨੇ ਆਖਿਆ ਭਾਈ ਸੁਬੇਗ ਸਿੰਘ ਜੀ ਵੀ ਇਹ ਤਾਂ ਨਵਾਬੀ ਹੈ ਤੇ ਸਾਨੂੰ ਗੁਰੂ ਕਲਗੀਧਰ ਨੇ ਪਾਤਸ਼ਾਹ ਬਣਾਇਆ ਤੇ ਅਸੀਂ ਪਾਤਸ਼ਾਹੀ ਛੱਡ ਕੇ ਤੇ ਨਵਾਬੀ ਦਾ ਕੋੜ ਆਪਣੇ ਸਿਰ ਤੇ ਲਾ ਲਈਏ। ਪਾਤਸ਼ਾਹ ਵੱਡਾ ਹੁੰਦਾ ਕਿ ਨਵਾਬ ਵੱਡਾ ਹੁੰਦਾ? ਨਵਾਬ ਤਾਂ ਛੋਟੇ ਜਿਹੇ ਖਿੱਤੇ ਦਾ ਹੁੰਦਾ ਤੇ ਪਾਤਸ਼ਾਹ ਸਾਰੇ ਇਲਾਕੇ ਦਾ ਹੁੰਦਾ, ਸਾਰੇ ਦੇਸ਼ ਦਾ ਹੁੰਦਾ, ਤੇ ਸਾਨੂੰ ਤਾਂ ਪਾਤਸ਼ਾਹੀ ਦਿੱਤੀ ਆ ਦਸਵੇਂ ਪਾਤਸ਼ਾਹ ਨੇ, ਤੇ ਆ ਤੁਰਕਾਂ ਦੀ ਨਵਾਬੀ ਦਾ ਕੋੜ ਅਸੀਂ ਆਪਣੇ ਸਿਰ ਤੇ ਕਿਉਂ ਲਾਈਏ?
ਤੁਰਕਨ ਭੇਜਿਓ ਤੁਸੀਂ ਕਿਮ ਮੋੜੋ, ਖਾਓ ਵਰਤੋ ਔਰ ਲੈਣ ਲੋੜੋ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ ਤੁਸੀਂ ਕਿਹੜਾ ਮੰਗਣ ਗਏ ਸੀ ਤੁਰਕਾਂ ਕੋਲੋਂ, ਤੁਰਕਾਂ ਨੇ ਭੇਜੀ ਆ ਤੁਸੀਂ ਆ ਲੱਖ ਰੁਪਈਆ ਕੋਈ ਥੋੜਾ ਹੁੰਦਾ, ਵੇਖੋ ਤੁਹਾਡੇ ਲਈ ਭੇਜਿਆ ਤੁਸੀਂ ਇਹਨੂੰ ਖਾਓ ਖਰਚੋ, ਸਗੋਂ ਇਹ ਖਾ ਕੇ ਹੋਰ ਮੰਗੋ ਵੀ ਲਿਆਓ, ਅਸੀਂ ਤੁਹਾਡੇ ਪਾਤਸ਼ਾਹ ਆ ਤੁਸੀਂ ਸਾਡੇ ਕੋਲ ਲਿਆ ਕੇ ਟੈਕਸ ਭਰੋ, ਤੁਸੀਂ ਤਾਂ ਸਗੋਂ ਮਾਮਲਾ ਲਵੋ ਉਹਨਾਂ ਦੇ ਕੋਲੋਂ, ਤੁਸੀਂ ਕਿਉਂ ਮੋੜਦੇ ਜੇ। ਇਦਾਂ ਭਾਈ ਸੁਬੇਗ ਸਿੰਘ ਜੀ ਗੁਰਮਤਾ ਕਰ ਰਹੇ ਸਾਰੇ ਖਾਲਸੇ ਦੇ ਨਾਲ ਸਿੰਘਾਂ ਦੇ ਨਾਲ।
ਦੋਹੇਰਾ ਦਰਬ ਜੋ ਆਈ ਥੀ ਤੋ ਖਾਲਸਾ ਲਈ ਵਰਤਾਏ।
ਕਹਿੰਦੇ ਚੰਗਾ ਭਾਈ ਸੁਬੇਗ ਸਿੰਘ ਜੀ ਇੱਕ ਜਿਹੜੀ ਮਾਇਆ ਇਹ ਤਾਂ ਵਰਤ ਲੈਂਦੇ ਆ, ਉਹ ਜਿੰਨੀ ਮਾਇਆ ਸੀ ਨਾ ਉਹ ਸਾਰੇ ਸਿੰਘਾਂ ਚ ਬਰਾਬਰ ਵੰਡ ਦਿੱਤੀ, ਜਿੰਨੇ ਸਿੰਘ ਸਨ ਸਾਰਿਆਂ ਵਿੱਚ ਵਰਤਾਰਾ ਵੰਡ ਦਿੱਤਾ।
ਕਯੋ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰੋ ਪਾਏ।
ਹੁਣ ਦੀਵਾਨ ਦਰਬਾਰਾ ਸਿੰਘ ਜੀ ਜਿਹੜੇ ਪੰਥ ਦੇ ਜਥੇਦਾਰ ਨੇ ਉਹਨਾਂ ਨੂੰ ਕਿਹਾ ਸਿੰਘਾਂ ਨੇ ਕਿ ਬਾਬਾ ਜੀ ਕਿ ਹੁਣ ਇਹ ਨਵਾਬੀ ਦੀ ਪੱਗ ਤੁਸੀਂ ਆਗੂ ਸਾਰੇ ਪੰਥ ਦੇ ਜਥੇਦਾਰ ਹੋ ਤੇ ਪੱਗ ਤੁਸੀਂ ਬੰਨੋ ਸਿਰ ਤੇ, ਇਹ ਜਿਹੜੀ ਖਿਲਤ ਹੈ ਦੀਵਾਨ ਜੀ ਇਹ ਤੁਸੀਂ ਆਪਣੇ ਸਰੀਰ ਤੇ ਸਜਾਓ, ਇਹ ਨਵਾਬੀ ਹੈ। ਤੇ ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ ਵੀ ਮੈਂ ਪਾਤਸ਼ਾਹ, ਮੈਨੂੰ ਮਹਾਰਾਜ ਬਾਜਾਂ ਵਾਲੇ ਨੇ ਪਾਤਸ਼ਾਹ ਬਣਾਇਆ ਤੇ ਮੈਂ ਪਾਤਸ਼ਾਹੀ ਛੱਡ ਕੇ ਨਵਾਬੀ ਨੂੰ ਗ੍ਰਹਿਣ ਕਰਾਂ, ਵੀ ਮੈਨੂੰ ਕੌਣ ਸਿਆਣਾ ਕਹੂ ਵੀ ਪਾਤਸ਼ਾਹੀ ਛੱਡ ਕੇ, ਵੀ ਜਿਹਦਾ ਐਡਾ ਵੱਡਾ ਰੁਤਬਾ ਉਹ ਪਾਤਸ਼ਾਹ ਦਾ ਰੁਤਬਾ ਛੱਡ ਕੇ ਉਹ ਛੋਟੇ ਰੁਤਬੇ ਨੂੰ ਕਿਵੇਂ ਗ੍ਰਹਿਣ ਕਰੇਗਾ। ਤਾਂ ਸੁਭਾਵਕ ਹੈ ਨਾ ਵੀ ਜਿਹੜਾ DGP ਹੋਵੇ ਉਹਨੂੰ ਕਹੋ ਵੀ ਤੂੰ ਹੌਲਦਾਰ ਭਰਤੀ ਹੋ ਜਾ, ਉਹ ਕਿਤੇ DGP ਦੀ ਨੌਕਰੀ ਛੱਡ ਕੇ ਹੌਲਦਾਰ ਲੱਗੇਗਾ, ਵੀ ਮੈਂ ਪਾਤਸ਼ਾਹ ਤੇ ਪਾਤਸ਼ਾਹ ਰਹਿਣਾ, ਕਲਗੀਧਰ ਪਾਤਸ਼ਾਹ ਨੇ ਅੰਨੇ ਅੰਨੇ ਦੀ ਪਾਤਸ਼ਾਹੀ ਦਿੱਤੀ ਹੈ ਤੇ ਮੈਂ ਇਹ ਕਿਵੇਂ ਨਵਾਬੀ ਲੈ ਲਵਾਂ। ਇਹ ਗੁਰਮਤਾ ਵੇਖੋ ਨਵਾਬੀ ਦੀ ਪੱਗ ਆਈ ਤੇ ਸਿੰਘਾਂ ਦੇ ਪੈਰਾਂ ਦੇ ਵਿੱਚ, ਦੀਵਾਨ ਦਰਬਾਰਾ ਸਿੰਘ ਨੇ ਠੁੱਡਾ ਮਾਰਿਆ ਕਹਿੰਦੇ ਇਹਨੂੰ ਦੇ ਦਿਓ ਦੂਜੇ ਨੂੰ, ਇਹ ਬੋਲਦਾ ਹਰੀ ਸਿੰਘ ਕਹਿੰਦਾ ਠੁੱਡਾ ਮਾਰ ਕੇ ਆ ਫਲਾਣੇ ਨੂੰ ਦੇ ਦਿਓ ਬੁੱਢਾ ਸਿੰਘ ਨੂੰ, ਉਹ ਕਹਿੰਦਾ ਨਾ ਫਲਾਣੇ ਸਿੰਘ ਨੂੰ ਦੇ ਦਿਓ। ਜਿਵੇਂ ਗੇਂਦ ਨੀ ਪੈਰਾਂ ਦੇ ਵਿੱਚ ਬੱਚਿਆਂ ਦੇ ਖਿੱਦੋ ਜਿਹੜੀ ਇੱਧਰ ਉੱਧਰ ਰੁਲਦੀ ਫਿਰਦੀ, ਏਦਾਂ ਨਵਾਬੀ ਦੀ ਪੱਗ ਸਿੰਘਾਂ ਦੇ ਪੈਰਾਂ ਚ ਰੁਲਦੀ ਫਿਰਦੀ ਤੇ ਸਿੰਘ ਗ੍ਰਹਿਣ ਨੀ ਪੇ ਕਰਦੇ। ਇਹ ਸੀ ਸਿੰਘਾਂ ਦਾ ਤਿਆਗ, ਇਹ ਸਿੰਘਾਂ ਦੇ ਤਿਆਗ ਦੀ ਬਿਰਤੀ ਦੀ ਗੱਲ ਹੋ ਰਹੀ ਹੈ। ਅੱਜ ਤਾਂ ਇੱਕ ਪਿੰਡ ਦੀ ਛੋਟੀ ਜਿਹੀ ਪੰਚਗਿਰੀ ਹੋਵੇ ਨਾ, ਸਰਪੰਚੀ ਵੀ ਬਾਅਦ ਦੀ ਗੱਲ ਹੈ, ਉਹ ਵੀ ਕਿਤੇ ਮਿਲਦੀ ਹੋਵੇ ਤੇ ਲੜ ਲੜ ਮਰਦੇ ਨੇ। ਹੁਣ ਗੁਰੂ ਕੇ ਸਿੱਖ ਉਸ ਪੰਚੀ ਵਾਸਤੇ ਜਿਉਂ ਸ਼ਰਾਬਾਂ ਪਿਆਣ ਲੱਗਦੇ ਨੇ ਵੀ ਸਾਨੂੰ ਪਾਈ ਵੋਟ, ਅਸੀਂ ਬਣਨਾ ਪੰਚ। ਤਿਆਗ ਦੀ ਬਿਰਤੀ ਨਹੀਂ ਰਹੀ। ਇੱਧਰ ਖਾਲਸੇ ਨੇ ਨਵਾਬੀਆਂ ਤੱਕ ਤਿਆਗ ਦਿੱਤੀਆਂ, ਪਰ ਵੇਖੋ ਫਿਰ ਪੰਥ ਨੇ ਜਿਹੜਾ ਸੇਵਾ ਕਰਨ ਵਾਲਾ ਸੀ ਉਹਨੂੰ ਇਹ ਨਵਾਬੀ ਦੀ ਦਸਤਾਰ ਵੀ ਦੇ ਦਿੱਤੀ। ਉਹ ਕਥਾ ਇਹਨੂੰ ਕਹਿੰਦੇ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਇਹ ਬਾਣ ਖਾਲਸੇ ਦੀ ਹੈ। ਇਹ ਸੁਭਾਅ ਪੰਥ ਦਾ ਜਿਹੜਾ ਪ੍ਰਮਾਤਮਾ ਦਾ ਸੁਭਾਅ ਹੈ ਨਾ, ਉਹੀ ਸੁਭਾਅ ਗੁਰੂ ਪੰਥ ਦਾ ਹੈ। ਉਹ ਗੁਰੂ ਪੰਥ ਦਾ ਪਵਿੱਤਰ ਇਤਿਹਾਸ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਮਹਾਰਾਜ ਜੀ ਦੇ ਪੰਥ ਦਾ, ਗੁਰੂ ਪੰਥ ਦਾ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ